ਬਹਾਦਰ ਦੋਵੇਂ ਨੇ। ਜੇ ਬਾਬਾ ਦੀਪ ਸਿੰਘ ਕੋਈ ਸ਼ਸਤਰ ਕੱਢਦੇ ਨੇ ਕਿਸੇ ਦੀ ਰਾਖੀ ਲਈ ਕੱਢ ਰਹੇ ਨੇ, ਕੋਈ ਆਮ ਬੰਦਾ ਸ਼ਸਤਰ ਕੱਢਦਾ ਤੇ ਕਿਸੇ ਲਈ ਜ਼ੁਲਮ ਲਈ ਕਰ ਰਿਹਾ। ਆਖੋ ਸਤਨਾਮ। ਤੁਹਾਡੇ ਸ਼ਹੀਦ ਸਿੰਘਾਂ ਤੁਹਾਡੇ ਗੁਰੂ ਘਰ ਦੇ ਵਿੱਚ ਕੱਢੇ ਹੋਏ ਸ਼ਸਤਰਾਂ ਦਾ ਵੀ ਆਮ ਬੰਦਿਆਂ ਨਾਲ ਮੇਲ ਨਾ ਕਰ ਦੇਣਾ, ਬੜੀ ਉੱਚੀ ਜੇ ਸਿੱਖੀ। ਆਖੋ ਸਤਨਾਮ। ਤਾਂ ਹੀ ਸਿੱਖੀ 'ਚ ਕਦੀ ਮਨ ਨੂੰ ਡੇਗਿਆ ਨਹੀਂ ਜਾਂਦਾ, ਕਦੀ ਕਿਤੇ ਸਤਸੰਗ ਚੱਲ ਰਿਹਾ ਹੋਵੇ, ਕੀਰਤਨ ਦਰਬਾਰ ਚੱਲ ਰਿਹਾ ਹੋਵੇ ਤੇ ਲੰਗਰ ਮੁੱਕ ਜੇ, ਆਖੋ ਸਤਨਾਮ। ਸੰਗਤ ਆ ਗਈ, ਜਿਨ੍ਹਾਂ ਨੂੰ ਪਤਾ ਇਹਨਾਂ ਚੀਜ਼ਾਂ ਦਾ, ਉਹ ਕੋਈ ਕਹੇਗਾ ਨਾ ਜੀ ਪ੍ਰਸ਼ਾਦਾ ਛਕਾ ਦਿਓ, ਕਦੀ ਇਹ ਨਹੀਂ ਕਹੇਗਾ ਲੰਗਰ ਮੁੱਕ ਗਿਆ। ਆਖੋ ਸਤਨਾਮ। ਕਿਉਂ ਸਿੱਖੀ ਚੜ੍ਹਦੀ ਕਲਾ ਦੀ, ਉਹ ਲੰਗਰ ਮੁੱਕ ਗਿਆ? ਹੁਣ ਹਾਂ ਤੇ ਹੈ ਨਹੀਂ, ਟੋਕਰਾ ਵੀ ਖਾਲੀ ਤੇ ਬਾਲਟੀਆਂ ਵੀ ਖਾਲੀ ਤੇ ਟੱਪ ਵੀ ਖਾਲੀ, ਕਵੇ ਕੀ ਨਹੀਂ ਮੁੱਕਿਆ? ਕਵੇ ਨਹੀਂ ਮੁੱਕਿਆ ਤੇ ਝੂਠੇ, ਜੇ ਕਵੇ ਮੁੱਕਿਆ ਤੇ ਸਿੱਖੀ ਦੀ ਸ਼ਾਨ ਢੈਂਦੀ ਹੈ। ਤੇ ਸਿੱਖੀ 'ਚ ਕੀ ਲਫ਼ਜ਼ ਬਣਾਏ ਨੇ, ਜੇ ਕਿਤੇ ਲੰਗਰ ਮੁੱਕ ਜੇ ਕੋਈ ਕਵੇ ਜੀ ਪ੍ਰਸ਼ਾਦਾ ਛਕਾ ਦਿਓ ਤੇ ਦੱਸਣ ਵਾਲਾ ਕੀ ਕਹਿੰਦਾ? ਭਾਈ ਸਾਹਿਬ ਜੀ ਲੰਗਰ ਵਾਧੇ ਪੈ ਗਿਆ ਹੈ। ਆਖੋ ਸਤਨਾਮ। ਲੰਗਰ ਵਾਧੇ ਪੈ ਗਿਆ, ਮੁੱਕੇ ਨੂੰ ਵਾਧੇ ਪੈ ਗਿਆ ਕਹਿੰਦੇ ਨੇ। ਸਿੱਖੀ ਦੀ ਸ਼ਾਨ ਦੀ ਵਿਲ ਪਾਵਰ ਨਾ ਘਟੇ, ਗੱਜ ਕੇ ਆਖੋ ਸਤਨਾਮ। ਸਿੱਖਾਂ ਦੇ ਵਿੱਚ ਕਿਸੇ ਕੀਰਤਨੇ ਦੀਆਂ ਅੱਖਾਂ ਨਾ ਹੋਣ, ਹੈ ਜੀ, ਕੋਈ ਹੋਰ ਬੰਦਾ ਹੋਵੇ ਉਹਦੀਆਂ ਅੱਖਾਂ ਨਾ ਹੋਣ, ਕਦੀ ਇਹਨੂੰ ਇਹ ਨਹੀਂ ਕਹਿੰਦੇ ਅੰਨਾ ਆ ਗਿਆ। ਆਖੋ ਸਤਨਾਮ। ਕਦੀ ਇਹਨੂੰ ਇਹ ਨਹੀਂ ਕਹਿੰਦੇ ਅੰਨਾ ਆ ਗਿਆ। ਸਿੱਖ ਵਿੱਚ ਕੀ ਲਫ਼ਜ਼ ਵਰਤਦੇ? ਆਓ ਸੂਰਮਾ ਸਿੰਘ ਜੀ ਬੈਠੋ। ਆਖੋ ਸਤਨਾਮ। ਅੱਖਾਂ ਦੋਵੇਂ ਨਹੀਂ ਪਰ ਨਾਂ ਉਹਨੂੰ ਕੀ ਦਿੱਤਾ? ਸੂਰਮਾ ਸਿੰਘ। ਤਾਂ ਕਿ ਸਿੱਖੀ ਦੀ ਵਿਲ ਪਾਵਰ ਨਾ ਘਟੇ, ਗੱਜ ਕੇ ਆਖੋ ਸਤਨਾਮ। ਤੁਹਾਨੂੰ ਬੜੇ ਵੱਡੇ ਮਾਲਕ ਦੀ ਓਟ ਮਿਲੀ ਹੈ, ਮਾਣ ਕਰਿਆ ਕਰੋ ਜਿਸ ਪਿਤਾ ਘਰ ਸਾਨੂੰ ਓਟ ਮਿਲੀ। ਆਖੋ ਸਤਨਾਮ। ਹੁਣ ਕਦੀ ਸਿੱਖ ਤੇ ਗਰੀਬੀ ਆ ਜੇ, ਨਾ ਘਰ ਕਣਕ ਲੱਭੇ, ਨਾ ਝੋਨਾ ਆਟਾ ਲੱਭੇ, ਨਾ ਚਾਵਲ ਲੱਭਣ, ਛੋਲੇ ਖਾ ਕੇ ਗੁਜ਼ਾਰਾ ਕਰਦਾ ਹੋਵੇ ਪਾਣੀ ਪੀ ਕੇ, ਤੇ ਸਿੱਖਾਂ 'ਚ ਪਤਾ ਕੀ ਲਫ਼ਜ਼ ਵਰਤਦੇ ਆ? ਛੋਲੇ ਖਾ ਰਿਹਾ ਹੋਵੇ ਉਹ ਪਤਾ ਕੀ ਕਹਿੰਦਾ? ਕਿਵੇਂ ਗੁਜ਼ਾਰਾ ਚੱਲਦਾ? ਬਦਾਮ ਖਾਈ ਦੇ ਬੜੀ ਆਰਾਮ ਦੇ ਨਾਲ। ਆਖੋ ਸਤਨਾਮ। ਕਿ ਵਿਲ ਪਾਵਰ ਨਹੀਂ ਘਟਣੀ ਚਾਹੀਦੀ? ਇਹ 15-20 ਲਫ਼ਜ਼ ਨੇ, ਬਾਕੀ ਮੈਨੂੰ ਵਿਸਰ ਗਏ, ਜਿੰਨੇ ਕੁ ਯਾਦ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਨੇ, ਇਸ ਵਾਸਤੇ ਕਿ ਸਿੱਖੀ ਦੀ ਜਿਹੜੀ ਸ਼ਾਨ ਬੜੀ ਉੱਚੀ ਹੈ, ਅਨੇਕਾਂ ਜਗ੍ਹਾ ਤੇ ਲਫ਼ਜ਼ਾਂ ਦੇ ਵਿੱਚ ਵੀ ਇਹਦੀ ਸ਼ਾਨ ਨੂੰ ਉੱਚਾ ਰੱਖਿਆ। ਸਿੱਖ ਧਰਮ 'ਚ ਕਿਸੇ ਦੋ ਅੱਖਾਂ ਤੋਂ ਨੇਤਰਹੀਣ ਨੂੰ ਅੰਨਾ ਨਹੀਂ ਕਹਿੰਦੇ, ਸੂਰਮਾ ਸਿੰਘ ਕਹਿੰਦੇ ਨੇ। ਲੰਗਰ ਮੁੱਕ ਜੇ ਤੇ ਕਹਿੰਦੇ ਲੰਗਰ ਵਾਧੇ ਪੈ ਗਿਆ। ਗੁਰਦੁਆਰੇ ਦੀ ਪੁਰਾਣੀ ਇਮਾਰਤ ਢਾਣੀ ਹੋਵੇ, ਕਦੀ ਨਹੀਂ ਕਹਿਣਗੇ ਗੁਰਦੁਆਰਾ ਢਾਹਿਆ ਜਾ ਰਿਹਾ। ਓਏ ਗੁਰਦੁਆਰਾ ਢਾਣਾ? ਆਖੋ ਸਤਨਾਮ। ਭਾਈ ਸਾਹਿਬ ਕੀ ਹੋ ਰਿਹਾ? ਉਹ ਗੁਰਦੁਆਰਾ ਵਾਧੇ ਪਾਉਣਾ, ਆਇਓ ਸੇਵਾ ਕਰਨ। ਆਖੋ ਸਤਨਾਮ। ਸਿੱਖ ਧਰਮ ਚੜ੍ਹਦੀ ਕਲਾ, ਬੜੇ ਵੱਡੇ ਮਾਲਕ ਦੀ ਤੁਹਾਨੂੰ ਓਟ ਮਿਲੀ ਹੈ। ਅਗਰ ਕੋਈ ਤੁਹਾਡੇ ਚੋਂ ਦਸਤਾਰ ਦੀ ਜਗ੍ਹਾ ਟੋਪੀਆਂ ਪਾਉਂਦਾ ਤੇ ਪਾਉਂਦਾ ਵੀ ਪੁੱਠੀ ਕਰਕੇ ਹੈ, ਤੇ ਉਹਨੂੰ ਹੱਥ ਜੋੜ ਕੇ ਬੇਨਤੀ ਹੈ, ਐਡਾ ਵੱਡਾ ਪਿਓ ਮਿਲਿਆ ਹੈ ਜੇ ਸਿੱਖੀ ਦੇ ਵਿੱਚ ਸ਼ਾਮਲ ਹੋ, ਸਿੱਖੋ ਦਸਤਾਰ ਸਜਾਓ। ਆਖੋ ਸਤਨਾਮ। ਐਡਾ ਵੱਡਾ ਪਿਓ ਮਿਲਿਆ, ਪਛਾਣੋਗੇ ਨਹੀਂ? ਜ਼ਰੂਰ 7 ਜਨਮ ਕੋੜੀਆਂ ਦੇ ਭੋਗਣੇ ਨੇ। ਕਲਗੀਧਰ ਦਾ ਬਚਨ ਤੇ ਝੂਠਾ ਹੋ ਨਹੀਂ ਸਕਦਾ ਜਿਹੜਾ ਉਹਨਾਂ ਨੇ ਕਿਹਾ, ਹੋਏ ਸਿੱਖ ਸਿਰ ਟੋਪੀ ਧਰੇ ਤੇ 7 ਜਨਮ ਕੁਸ਼ਤੀ ਹੋਏ ਮਰੇ। ਉਹ ਇੱਕ ਇੱਕ ਬਚਨ 7 ਕੁਸ਼ਤੀ ਕੋੜੀ ਨੂੰ ਕਹਿੰਦੇ ਨੇ। ਮਹਾਂਪੁਰਸ਼ਾਂ ਦੀਆਂ ਯਾਦਾਂ ਮਨਾਉਣ ਦਾ ਲਾਭ ਹੀ ਇਹੋ ਹੈ। ਸੰਤ ਅਤਰ ਸਿੰਘ ਜੀ, ਮਹਾਂਪੁਰਸ਼ਾਂ ਦਾ ਇੱਕ ਇੱਕ ਰੋਮ ਇਸ ਵਾਸਤੇ ਨਿਸ਼ਾਵਰ ਹੋ ਜਾਂਦਾ ਸੀ, ਕੋਈ ਟੁੱਟਾ ਜੁੜ ਜੇ, ਕੋਈ ਬੇਮੁੱਖ ਆ ਜਾਵੇ ਗੁਰੂ ਕੇ ਦਾਇਰੇ ਵਿੱਚ। ਇਸ ਲਈ ਇਹ ਬੇਨਤੀਆਂ ਕੀਤੀਆਂ ਜਾਂਦੀਆਂ ਨੇ। ਬੜੀ ਉੱਚੀ ਤੇ ਮਹਾਨ ਸਿੱਖੀ ਹੈ। ਸਵੇਰੇ ਵੀ ਇੱਕ ਦੀਵਾਨ ਦਾਸ ਨੇ ਕਿਹਾ ਸੀ ਮੈਨੂੰ, ਤੁਹਾਡੇ ਦਿੱਲੀ ਦੇ ਗੁਰਮੁਖ ਪਿਆਰੇ ਆ ਕੇ ਕਹਿੰਦੇ ਜ਼ਰੂਰ ਬੋਲੋ। ਮਨ 'ਚ ਵੀ ਹੁੰਦਾ ਕਿ ਅੱਜ ਕੱਲ੍ਹ ਆਪਣੇ ਨਾਵਾਂ ਦੇ ਨਾਲ ਬਹੁਤ ਸਾਰੇ ਲੋਕ ਇਤਨਾ ਨਾਂ ਲਾਉਣ ਲੱਗ ਪਏ ਨੇ। ਤੁਹਾਡਾ ਕੀ ਨਾਂ ਜੀ? ਸੁਰਿੰਦਰ ਚੌਧਰੀ। ਤੁਹਾਡਾ ਕੀ ਨਾਂ ਜੀ? ਪ੍ਰਵੀਨ ਭਾਟੀਆ। ਉਹ ਸਿੰਘ ਕੌਰ ਕਿੱਥੇ ਗਏ? ਆਖੋ ਸਤਨਾਮ। ਉਹ ਤੁਹਾਨੂੰ ਮਹਾਰਾਜ ਨੇ ਸਿੰਘ ਬਖਸ਼ਿਆ ਤੇ ਕੌਰ ਬਖਸ਼ਿਆ, ਉਹ ਕਿੱਥੇ ਗਿਆ ਨਾਲ? ਇਸ ਲਈ ਜਦੋਂ ਆਪਣਾ ਨਾਂ ਕਿਸੇ ਨੂੰ ਲਿਖਾਉਣਾ, ਜਾਤ ਪਾਤ ਨਹੀਂ ਲਿਖਾਉਣੀ, ਨਾਲ ਸਿੰਘ ਤੇ ਕੌਰ ਬੋਲਣਾ। ਖਾਸ ਕਰਕੇ ਜਦੋਂ ਕਿਤੇ ਵਿਆਹਾਂ ਦੇ ਕਾਰਡ ਛਾਪਦੇ ਹੋ ਨਾ, ਤੇ ਉਦੋਂ ਜਦੋਂ ਬਾਹਰ ਲਿਖਿਆ ਹੁੰਦਾ ਨਾ ਪੁਨੀਤ ਵੈਡਜ਼ ਹਰਦੀਪ ਕੁਝ ਲਾ ਲਓ। ਆਖੋ ਸਤਨਾਮ। ਕਿੱਥੇ ਗਿਆ ਸਿੰਘ ਕੌਰ? ਉਹ ਸਤਿਗੁਰੂ ਦੀ ਲੱਗੀ ਮੋਹਰ ਕਿੱਥੇ ਗਈ? ਕੀ ਉਸ ਵਿਆਹ 'ਚ ਤੁਹਾਨੂੰ ਖੁਸ਼ੀ ਮਿਲੇਗੀ? ਤੁਹਾਨੂੰ ਕੌਰ ਸਿੰਘ ਨਾਲ ਲਿਖਦੇ ਆ ਬੜੀ ਸ਼ਰਮ ਆਉਂਦੀ ਹੈ। ਗੁਰੂ ਵੱਡਾ ਕਿ ਦੁਨੀਆ ਵੱਡੀ? ਗੁਰੂ ਵੱਡਾ ਕਿ ਦੁਨੀਆ ਵੱਡੀ? ਜੇ ਤੇ ਗੁਰੂ ਵੱਲ ਮੁੱਖ ਰੱਖੋਗੇ ਤੇ ਸਾਰੀ ਦੁਨੀਆ ਮਗਰ ਲੱਗ ਜਾਏਗੀ। ਜੇ ਦੁਨੀਆ ਦੀ ਬਹੁਤੀ ਪਰਵਾਹ ਕਰੋਗੇ ਤੇ ਸਦਾ ਲਈ ਸਾਰੀ ਜ਼ਿੰਦਗੀ ਭਟਕਦੇ ਹੀ ਰਹਾਂਗੇ। ਆਖੋ ਸਤਨਾਮ। ਸਿੰਘ ਕੌਰ ਨਾਲ ਦੱਸਿਆ ਕਰੋ, ਲਾਇਆ ਕਰੋ। ਬੱਚਾ ਤੁਹਾਡੇ ਘਰ ਜਨਮ ਲਵੇ, ਠੀਕ ਹੈ, 7 ਦਿਨ ਨਹੀਂ ਟਾਈਮ ਲੱਗਦਾ ਨਾਂ ਰੱਖਣ ਦਾ, 13 ਦਿਨ ਨਹੀਂ ਲੱਗਦਾ, 7 ਦਿਨ 13 ਦਿਨ ਨਾ ਟਾਈਮ ਲੱਗੇ, ਉਹਨੂੰ ਵਾਹਿਗੁਰੂ ਕਹਿ ਕੇ ਬੁਲਾਓ। ਕੋਈ ਪੱਪੂ ਛੱਟੂ ਕੱਟੂ ਨਿੱਕਾ ਨਾਂ ਨਹੀਂ ਰੱਖਣ ਦੀ ਲੋੜ। ਫਿਰ ਉਹੋ ਹੀ ਪੱਕ ਜਾਂਦਾ ਵੱਡੇ ਹੋਣ ਤੱਕ, ਫਿਰ ਉਹ ਪੱਕਦਾ। ਉਹਨੂੰ 13 ਦਿਨ ਤੱਕ ਵਾਹਿਗੁਰੂ ਕਹੀ ਜਾਓ, 7 ਦਿਨ ਤੱਕ ਵਾਹਿਗੁਰੂ ਕਹੀ ਜਾਓ। ਫਿਰ ਜਿਵੇਂ ਵੀ ਤੁਹਾਡੀ ਭਾਵਨਾ, ਗੁਰੂ ਰਾਮਦਾਸ ਦੇ ਦਰ ਦਾ ਪਹਿਲਾ ਹੁਕਮਨਾਮਾ ਅੱਜ ਕੱਲ੍ਹ ਤੇ ਟੈਲੀਵਿਜ਼ਨ ਤੁਹਾਡੇ ਕੋਲ ਰੋਜ਼ ਹੀ ਪਹੁੰਚ ਜਾਂਦਾ। ਆਖੋ ਸਤਨਾਮ। ਉੱਥੋਂ ਸੁਣਨਾ, ਉੱਥੋਂ ਸੁਣ ਕੇ ਰੱਖ ਲਓ। ਅਤੇ ਜੇ ਕਿਤੇ ਗੁਰਦੁਆਰੇ ਜਾ ਕੇ ਕੋਈ ਖੰਡ ਪਾਠ ਕਰਾ ਕੇ, ਸਹਿਜ ਪਾਠ ਕਰਾ ਕੇ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕਰਕੇ, ਬਾਬੇ ਬੁੱਢੇ ਦੀ ਬੀੜ, ਜਿੱਥੇ ਵੀ ਭਾਵਨਾ, 7 ਦਿਨ 13 ਦਿਨ ਦੇ ਅੰਦਰ ਉਹਦਾ ਨਾਂ ਰੱਖ ਦਿਓ। ਅਤੇ ਨਾਂ ਰੱਖਣ ਵੇਲੇ ਇਹ ਵੇਖਣਾ ਕਿ ਨਾਂ ਦੇ ਵਿੱਚੋਂ ਗੁਰੂ ਦੇ ਚਰਨਾਂ ਨਾਲ ਪ੍ਰੀਤ ਦੀ ਖੁਸ਼ਬੋ ਆਉਂਦੀ ਹੋਵੇ, ਪ੍ਰਭੂ ਦੇ ਪ੍ਰੀਤ ਦੇ ਚਰਨਾਂ ਦੀ ਖੁਸ਼ਬੋ ਆਉਂਦੀ ਹੋਵੇ, ਅਕਾਲ ਪੁਰਖ ਦੇ ਚਰਨਾਂ ਦੀ ਪ੍ਰੀਤ ਦੀ ਖੁਸ਼ਬੋ ਆਉਂਦੀ ਹੋਵੇ, ਜਾਂ ਕਿਸੇ ਵੀਰ ਰਸ ਦੇ ਨਾਮ ਦੀ ਖੁਸ਼ਬੋ ਆਉਂਦੀ ਹੋਵੇ। ਆਖੋ ਸਤਨਾਮ। ਕਿਉਂ? ਨਾਂ ਦਾ ਬੜਾ ਅਸਰ ਪੈਂਦਾ, ਨਾਂ ਦਾ ਵੀ ਬਹੁਤ ਅਸਰ ਹੈ। ਜੇ ਨਿਕਲਾਇਆ ਗੱਗਾ ਤੇ ਫਿਰ ਰੱਖੋ ਗੁਰਪ੍ਰੀਤ ਸਿੰਘ। ਜਦੋਂ ਕਿਤੇ ਬੋਲੋ ਗੁਰਪ੍ਰੀਤ, ਗੁਰੂ ਨਾਲ ਪ੍ਰੀਤ, ਆਖੋ ਸਤਨਾਮ। ਪ੍ਰਭ ਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਗੋਬਿੰਦ ਸਿੰਘ, ਕਿਸੇ ਤਰ੍ਹਾਂ ਦਾ ਵੀ ਜੋ ਅੱਖਰ ਨਿਕਲੇ ਉਹਦੇ ਚੋਂ ਗੁਰੂ ਦੇ ਨਾਂ ਦੀ ਖੁਸ਼ਬੋ ਆਉਣੀ ਚਾਹੀਦੀ। ਆਖੋ ਸਤਨਾਮ। ਜਾਂ ਵੀਰ ਰਸ ਦੇ ਨਾਂ ਦੀ ਖੁਸ਼ਬੋ ਆਉਣੀ ਚਾਹੀਦੀ ਹੈ। ਇਹ ਕੀ ਹੋਇਆ? ਪਵਨ ਭਾਟੀਆ, ਸੁਰਿੰਦਰ ਚੌਧਰੀ, ਫਲਾਣਾ, ਉਹ ਹੱਦ ਹੋ ਗਈ। ਅੱਜ ਮਹਾਂਪੁਰਸ਼ਾਂ ਦੀਆਂ ਪਵਿੱਤਰ ਯਾਦਾਂ ਮਨਾ ਰਹੇ ਹੋ, ਤੁਹਾਡਾ ਬੜਾ ਉੱਚਾ ਧਰਮ ਤੇ ਸੁੱਚਾ ਧਰਮ ਹੈ, ਬੜੀ ਵੱਡੀ ਤੁਹਾਨੂੰ ਮਾਲਕ ਦੀ ਪ੍ਰਾਪਤੀ ਹੈ। ਇਹ ਕਦੀ ਨਾ ਕਹੋ। ਇੱਕ 22 ਸਾਲ ਦੀ ਬੀਬੀ ਅੰਮ੍ਰਿਤਸਰ 'ਚ ਦਾਸ ਨੂੰ ਕਹਿੰਦੀ ਹੈ ਕਿ ਗੁਰੂ ਗੋਬਿੰਦ ਸਿੰਘ ਤੇ ਜੰਗਾਂ ਹੀ ਲੜਦੇ ਰਹੇ, ਹੋਰ ਕੋਈ ਕੰਮ ਹੀ ਨਹੀਂ। ਆਖੋ ਸਤਨਾਮ। ਮੈਂ ਮੱਥੇ ਹੱਥ ਮਾਰਿਆ, ਮੈਂ ਕਿਹਾ ਕਿੰਨੀ ਪ੍ਰਚਾਰ ਦੀ ਘਾਟ ਏ। ਉਹ ਮੈਂ ਕਿਹਾ ਬੀਬੀ ਇੰਨਾ ਹੀ ਸੁਣਿਆ ਜੰਗਾਂ ਲੜਦੇ ਰਹੇ? ਮੈਂ ਕਿਹਾ ਮੇਰੇ ਬਾਬੇ ਦੀ ਜੰਗ ਵੀ ਮਿੱਠੀ ਏ, ਧਨ ਕਲਗੀਆਂ ਵਾਲੇ ਦੀ ਜੰਗ ਵੀ ਨਿਰਾਲੀ ਏ। ਕਹਿੰਦੇ ਨਿਰਾਲੀ ਕਾਹਦੀ? ਆਮ ਜੰਗ 'ਚ ਵੀ ਬੰਦੇ ਚੜ੍ਹਾਈ ਕਰਦੇ ਤੇ ਉਹਦੇ 'ਚ ਵੀ ਚੜ੍ਹਾਈ ਕੀਤੇ, ਨਿਰਾਲੀ ਕਾਹਦੀ? ਉਹ ਮੈਂ ਕਿਹਾ ਕਿਸੇ ਜੰਗ ਵਿੱਚ ਤੀਰ ਚਲਾਉਣ ਵੇਲੇ ਕਿਸੇ ਵੀ ਜੰਗ ਵਾਲੇ ਨੇ 1.25 ਤੋਲਾ ਸੋਨਾ ਨਹੀਂ ਤੀਰ ਨਾਲ ਲਾਇਆ? ਆਖੋ ਸਤਨਾਮ। ਉਹ ਗੁਰੂ ਗੋਬਿੰਦ ਸਿੰਘ ਕਿਸੇ ਤੇ ਤੀਰ ਵੀ ਚਲਾਉਂਦੇ ਤੇ 1.25 ਤੋਲਾ ਸੋਨਾ ਲੱਗਿਆ? ਕਿਉਂ? ਜਿਹਨੂੰ ਤੀਰ ਮਾਰਨ ਡਏ ਇਹਦੇ ਨਾਲ ਕੋਈ ਵੈਰ ਨਹੀਂ ਹੈ, ਕੇਵਲ ਜ਼ੁਲਮੀ ਵੱਲੋਂ ਆਇਆ, ਜ਼ੁਲਮ ਰੋਕਣ ਲਈ ਚਲਾਉਣਾ ਪੈ ਰਿਹਾ। ਅੱਜ ਵੀ ਪਟਿਆਲੇ ਵਿੱਚ ਰਾਜਾ ਪਰਿਵਾਰ ਦੇ ਕੋਲ ਤੀਰਾਂ ਦੇ ਦਰਸ਼ਨ ਕਰਨੇ ਹੋਣ ਕਰ ਲੈਣਾ, ਜਿਨ੍ਹਾਂ ਦੇ ਉੱਤੇ ਅੱਜ ਵੀ ਸੋਨਾ ਚੜਿਆ ਉਸ ਸਮੇਂ ਦਾ 1.25 ਤੋਲਾ। ਗੱਜ ਕੇ ਆਖੋ ਸਤਨਾਮ। ਉਹ ਇਹੋ ਜਿਹੀ ਜੰਗ ਮਿਲੇਗੀ ਕਿਤੇ? ਨੰਬਰ 2, ਉਸ ਬੀਬੀ ਨੂੰ ਮੈਂ ਕਿਹਾ ਸਤਿਗੁਰੂ ਨੇ 17 ਜੰਗਾਂ ਲੜੀਆਂ ਤੇ 17 ਚੋਂ ਕਦੀ ਨੋਟ ਕਰਿਓ ਇੱਕ ਹਮਲਾ ਵੀ ਕਲਗੀਧਰ ਨੇ ਆਪ ਨਹੀਂ ਕੀਤਾ? ਬੜੀ ਵੱਡੀ ਗੱਲ ਜੇ ਆਪ ਹਮਲਾ ਕਰਨ ਤੇ ਲਾਲਚ, ਜ਼ਮੀਨ ਘੇਰ ਲਈਏ, ਮਾਇਆ ਘੇਰ ਲਈਏ। ਸਤਿਗੁਰੂ ਨੇ 17 ਜੰਗਾਂ ਲੜੀਆਂ, ਇੱਕ ਵੀ ਆਪ ਨਹੀਂ ਲੜੀ। ਜੇ ਕੋਈ ਹਮਲਾ ਕਰਕੇ ਆਇਆ ਤੇ ਉਹਦਾ ਜਵਾਬ ਦਿੱਤਾ, ਕੋਈ ਕਰਕੇ ਹਮਲਾ ਆਵੇ ਤੇ ਦੱਸੋ ਜਵਾਬ ਦੇਣ ਵਿੱਚ ਫਿਰ ਸਹੀ ਹੈ ਕਿ ਗਲਤ? ਆਖੋ ਸਤਨਾਮ। ਜਦੋਂ ਉਸ ਬੀਬੀ ਨੂੰ ਕਲਗੀਧਰ ਦੀਆਂ ਜੰਗਾਂ ਦਾ ਵੀ ਵੇਰਵਾ ਦੱਸਿਆ ਕਿ ਅੱਜ ਤੇ ਸਤਯੁਗ ਦੇ ਯੁੱਗ ਤੋਂ ਲੈ ਕੇ ਅੱਜ ਤੱਕ ਜੇ ਇਰਾਨ ਇਰਾਕ ਦਾ ਵੈਰੀ, ਇਰਾਨ ਇਰਾਕ ਦਾ ਵੈਰੀ, ਜੇ ਅਮਰੀਕਾ ਇਰਾਕ ਦਾ ਵੈਰੀ, ਇਰਾਕ ਉਹਦਾ ਵੈ, ਤੇ ਮਸਲੇ ਨੇ ਜ਼ਮੀਨਾਂ ਦੇ। ਆਖੋ ਸਤਨਾਮ। ਜਿੰਨੀਆਂ ਜੰਗਾਂ ਨੇ ਜ਼ਮੀਨ ਦੀ ਖਾਤਰ ਜਾਂ ਔਰਤ ਦੀ ਖਾਤਰ ਜਾਂ ਮਾਇਆ ਦੀ ਖਾਤਰ, ਤੁਹਾਡੇ ਪਿਓ ਦੀ ਇੱਕ ਜੰਗ ਵੀ ਨਾ ਔਰਤ ਦੀ ਖਾਤਰ, ਨਾ ਜ਼ਮੀਨਾਂ ਦੀ ਖਾਤਰ, ਨਾ ਮਾਇਆ ਦੀ ਖਾਤਰ। ਆਖੋ ਸਤਨਾਮ। ਇਸ ਲਈ ਤੁਹਾਡੇ ਪਿਤਾ ਦੀਆਂ ਜੰਗਾਂ ਵੀ ਮਿੱਠੀਆਂ ਨੇ, ਕੇਵਲ ਜ਼ੁਲਮ ਰੋਕਣ ਲਈ ਹੋਈਆਂ, ਕਰਨ ਲਈ ਨਹੀਂ ਹੋਈਆਂ। ਬਹੁਤ ਫਰਕ ਹੈ ਆਮ ਜੰਗਾਂ 'ਚ ਤੇ ਮੇਰੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਦੀਆਂ ਜੰਗਾਂ 'ਚ। ਆਖੋ ਸਤਨਾਮ। ਇਹ ਮੈਂ ਕਿਉਂ ਬੇਨਤੀ ਕਰ ਰਿਹਾ ਕਿ ਤੁਹਾਨੂੰ ਉਹ ਵਿਸ਼ਾਲ ਪਿਤਾ ਮਿਲਿਆ, ਇਸ ਹਿਰਦੇ 'ਚ ਐਡਾ ਉੱਚਾ ਖਾਨਾ ਰੱਖੋ ਕਿਸੇ ਨੂੰ ਕਹਿਣ ਦੀ ਵੀ ਨਾ ਲੋੜ ਪਵੇ ਤੂੰ ਅੰਮ੍ਰਿਤ ਛੱਕ ਕੇ ਗੁਰੂ ਵਾਲਾ ਬਣ। ਜਦੋਂ ਗੁਰੂ ਕੀ ਵਡਿਆਈ ਪਤਾ ਲੱਗ ਗਈ ਤੇ ਆਪ ਤਰਸ ਹੋ ਗਏ, ਉਹਦਾ ਨਾ ਬਣਾ ਤੇ ਕਿਹਦਾ ਬਣਾ, ਆਖੋ ਸਤਨਾਮ। ਉਹਦੇ ਅੱਗੇ ਮਨ ਨਾ ਵੇਚਾਂ ਫਿਰ ਕਿਹਦੇ ਅੱਗੇ ਵੇਚਾਂ। ਉਦਾਸ ਬੇਨਤੀ ਕਰ ਰਿਹਾ ਸੀ, ਮੇਰੇ ਬਾਬਾ ਦੀਪ ਸਿੰਘ ਦੀ ਨਿਕਲੀ ਕਿਰਪਾਨ ਕਿਸੇ ਆਮ ਬੰਦੇ ਦੀ ਨਿਕਲੀ ਤਲਵਾਰ 'ਚ ਬੜਾ ਫਰਕ ਹੈ। ਇਹ ਕਰਮਚੰਦ ਲੱਖੀ ਜੰਗਲ ਖਾਲਸਾ 'ਚ ਆਪਣੀ ਪਤਨੀ ਨੂੰ ਲੈ ਕੇ ਜਦੋਂ ਬਾਬਾ ਦੀਪ ਸਿੰਘ ਦੇ ਚਰਨਾਂ 'ਚ ਫਰਿਆਦ ਕੀਤੀ, ਬਾਬਾ ਜੀ ਨਾਸਰਦੀਨ ਦੀ ਗੜੀ ਤੋਂ ਮੇਰੀ ਨੂੰਹ ਧੀ ਨੂੰ ਲੈ ਗਏ ਨੇ, ਉਹਦੇ ਬੰਦੇ ਪੁੱਤਰ ਨੂੰ ਮਾਰ ਗਏ ਨੇ, ਸਾਨੂੰ ਜ਼ਖਮੀ ਕਰਕੇ, ਬਾਬਾ ਜੀ ਦੀਆਂ ਅੱਖਾਂ 'ਚ ਬੀਰਸ ਆ ਗਿਆ। ਕਿਰਪਾਨ ਕੱਢੀ, 100 ਸੂਰਮਾ ਨਾਲ ਲਿਆ ਅਤੇ ਨਾਸਰਦੀਨ ਦੀ ਗੜੀ ਨੂੰ ਘੇਰਾ ਪਾ ਤਾ ਜਾ ਕੇ। ਜਦੋਂ ਘੇਰਾ ਪਾਇਆ ਤੇ ਮੇਰੇ ਬਾਬਾ ਦੀਪ ਸਿੰਘ ਦਾ ਹਿਰਦਾ ਵੇਖੋ, ਸਿੱਧਾ ਹਮਲਾ ਨਹੀਂ ਕਰਦੇ, ਜਿੰਨੇ ਗਲਤੀ ਕੀਤੀ ਹੈ ਫਿਰ ਕਹਿੰਦੇ ਨੇ ਮਰਨ ਮਰਾਉਣ ਵਾਲਾ ਕੰਮ ਨਾ ਹੀ ਹੋਵੇ, ਆਖੋ ਸਤਨਾਮ। ਬਾਬਾ ਦੀਪ ਸਿੰਘ ਨੇ ਆਵਾਜ਼ ਦਿੱਤੀ, ਨਾਸਰਦੀਨ ਇਸ ਕਰਮਚੰਦ ਦੀ ਨੂੰਹ ਧੀ ਜੇ ਸੁਰੱਖਿਅਤ ਵਾਪਸ ਕਰ ਦੇਵੇ ਤੇ ਇਹ ਸਮਾਂ ਜੰਗ ਦਾ ਟਲ ਸਕਦਾ, ਗੱਜ ਕੇ ਹੱਕੋ ਸਤਨਾਮ। ਕਹਿੰਦੇ ਜਦੋਂ ਨਾਸਰਦੀਨ ਨੇ ਵੇਖਿਆ ਗੜੀ ਦੇ ਚਾਰੇ ਪਾਸੇ ਘੇਰਾ, ਤੇ ਘੇਰਾ ਕੇਵਲ ਸ਼ਸਤਰ ਚੁੱਕਣ ਵਾਲਿਆਂ ਦਾ ਨਹੀਂ, ਸ਼ਸਤਰ ਤੁਸੀਂ ਵੀ ਚੁੱਕ ਲਓਗੇ ਤੇ ਮੈਂ ਵੀ ਚੁੱਕ ਲਾਂਗਾ, ਬਾਬਾ ਦੀਪ ਸਿੰਘ ਜਿਨ੍ਹਾਂ ਨੂੰ ਨਾਲ ਲੈ ਕੇ ਗਏ ਨੇ ਉਹਨਾਂ ਦਾ 2-2, 2:30 ਵਜੇ ਉੱਠਣ ਦਾ ਨਿਤ ਨੇਮ ਵੀ ਨਾਲ ਹੈ, ਆਖੋ ਸਤਨਾਮ। ਓਏ ਉਹਨਾਂ ਦੀ ਅੱਖਾਂ 'ਚ ਨਾਲ ਨਾਮ ਦਾ ਰਸ ਵੀ ਏ, ਉਹਨਾਂ ਦੇ ਹਿਰਦਿਆਂ 'ਚ ਨਾਲ ਨਾਮ ਦੀ ਕਮਾਈ ਵੀ ਏ। ਨਾਸਰਦੀਨ ਜਦੋਂ ਇੱਕ ਇੱਕ ਖਿੜਿਆ ਚਿਹੜਾ ਨਾਮ ਵਾਲਾ ਵੇਖਦਾ, ਸੋਚੀ ਪੈ ਗਿਆ ਇਹ ਕੀ ਬਣ ਗਿਆ। ਇਤਿਹਾਸ 'ਚ ਲਿਖਿਆ ਡਾਂਗ ਕੱਢੀ ਚਿੱਟਾ ਝੰਡਾ, ਚਿੱਟਾ ਝੰਡਾ ਚੁੱਕਤਾ ਤਾਂ ਨਾਸਰਦੀਨ ਨੇ। ਇਹ ਜਿਹੜੇ ਕੋਈ ਬੈਠੇ ਹੁਣ ਫੌਜੀ, ਉਹਨਾਂ ਨੂੰ ਪਤਾ ਜਦੋਂ ਕੋਈ ਦੂਜੀ ਪਾਰਟੀ ਚਿੱਟਾ ਝੰਡਾ ਤਾਂ ਕਰ ਦੇਵੇ ਤੇ ਉਹ ਕੀ ਹੁੰਦਾ, ਅਸੀਂ ਹਾਰ ਮੰਨਦੇ ਹਾਂ, ਆਖੋ ਸਤਨਾਮ। ਜੰਗ ਰੋਕੀ ਜਾਵੇ, ਹਾਰ, ਚਿੱਟਾ ਝੰਡਾ ਚੁੱਕਿਆ ਤੇ ਬਾਹਰ ਆ ਗਿਆ। ਬਾਬਾ ਦੀਪ ਸਿੰਘ ਜੀ ਨੂੰ ਹੱਥ ਜੋੜ ਕੇ ਕਹਿਣ ਲੱਗਾ ਨਾਸਰਦੀਨ, ਬਾਬਾ ਜੀ ਇਹ ਗਲਤੀ ਮੇਰੇ ਬੰਦਿਆਂ ਦੀ ਏ, ਮੇਰੀ ਗਲਤੀ ਨਹੀਂ, ਮੈਨੂੰ ਮਾਫ਼ੀ ਦਿੱਤੀ ਜਾਵੇ। ਇਹਨਾਂ ਬੰਦਿਆਂ ਨੂੰ ਮੈਂ ਸਜ਼ਾ ਦੇ ਕੇ ਬੰਨ ਕੇ ਰੱਖਿਆ ਜਿਨ੍ਹਾਂ ਨੇ ਇਹ ਨੂੰਹ ਧੀ ਲਿਆਂਦੀ ਏ, ਅਤੇ ਇਹ ਨੂੰਹ ਧੀ ਕਰਮਚੰਦ ਦੀ ਸੁਰੱਖਿਅਤ ਜਗ੍ਹਾ 'ਤੇ ਰੱਖੀ ਏ, ਮੈਂ ਹੁਣੇ ਆਪ ਜੀ ਕੋਲ ਲੈ ਕੇ ਆਇਆ ਵਾਂ। ਬਾਬਾ ਦੀਪ ਸਿੰਘ ਜੀ ਕਹਿੰਦੇ ਹੈ ਤੇਰੇ 'ਤੇ ਅਸੀਂ ਵਿਸ਼ਵਾਸ ਨਹੀਂ ਕਰਨਾ, ਨੂੰਹ ਧੀ ਲੈ ਕੇ ਆ, ਜੇ ਉਹ ਕਹਿ ਦੇਣਗੇ ਤੂੰ ਸੁਰੱਖਿਅਤ ਜਗ੍ਹਾ 'ਤੇ ਰੱਖਿਆ ਫਿਰ ਤੈਨੂੰ ਮਾਫ਼ੀ ਦਿਆਂਗੇ, ਆਖੋ ਸਤਨਾਮ। ਜਦੋਂ ਨੂੰਹ ਧੀ ਨੂੰ ਲਿਆ ਕੇ ਬਾਬਾ ਦੀਪ ਸਿੰਘ ਨੇ ਪੁੱਛਿਆ ਕਿ ਨਾਸਰਦੀਨ ਨੇ ਵਾਕਿਆ ਸੁਰੱਖਿਅਤ ਜਗ੍ਹਾ ਰੱਖਿਆ, ਉਹਨਾਂ ਜਦੋਂ ਹਾਂ ਮਿਲਾਈ, ਬਾਬਾ ਦੀਪ ਸਿੰਘ ਨੇ ਮਾਫ਼ੀ ਦਿੱਤੀ, ਕਰਮਚੰਦ ਨੂੰਹ ਧੀ ਸੌਂਪ ਕੇ ਉਹਨਾਂ ਦੇ ਘਰ ਛੱਡ ਕੇ ਆਏ। ਹੁਣ ਸਿਰਫ ਸੰਗਤ ਨੋਟ ਕਰਿਓ, ਇਹ ਕਿਤਾਬ ਵਿੱਚ ਜਾਂ ਕਥਾ ਵਿੱਚ ਤੁਸੀਂ ਇਹ ਸਾਖੀ ਬਾਬਾ ਦੀਪ ਸਿੰਘ ਦੀ ਸੁਣੀ ਤੇ ਇਹ ਤਾਂ ਕੀ ਅਸਰ ਕੱਢੋਗੇ ਕਿ ਬਾਬਾ ਦੀਪ ਸਿੰਘ ਜੀ ਕੋਲ ਸ਼ਸਤਰ ਵਿਧਿਆ ਸੀ ਜਿਹੜੀ ਗਰੀਬ ਦੇ ਲਈ ਕੰਮ ਲਿਆਂਦੀ ਹੈ, ਆਖੋ ਸਤਨਾਮ। ਜਦੋਂ ਇਹ ਭਗਤ ਦੀ ਕੋਈ ਗੱਲ ਸੁਣੋਗੇ ਤੇ ਨਾਲ ਹੀ ਆਪਣੇ ਉੱਤੇ ਗੁਣ ਧਾਰਨ ਕਰੋਗੇ ਕਿ ਮੇਰੇ ਕੋਲ ਵੀ ਜ਼ਿੰਦਗੀ 'ਚ ਜੋ ਗੁਣ ਏ ਮੈਂ ਵੀ ਕਦੀ ਗੁਰੂ ਲਈ ਅਰਪਣ ਕੀਤਾ ਕਿ ਨਹੀਂ ਕੀਤਾ, ਇਹ ਤੀਜੀ ਤਰ੍ਹਾਂ ਦਾ ਬਲਿਆਰ ਜਾਣਾ, ਆਖੋ ਸਤਨਾਮ। ਕੋਈ ਭਗਤ ਦੀ ਸਾਖੀ ਸੁਣ ਕੇ ਉਹ 5-10% ਆਪਣੇ ਆਪ 'ਤੇ ਢਾਲ ਕੇ ਚੱਲਣਾ, ਇਹ ਤੀਸਰੀ ਤਰ੍ਹਾਂ ਦਾ ਬਲਿਹਾਰ ਜਾਣਾ ਹੈ, ਸਭ ਤੋਂ ਉੱਚਾ ਹੈ, ਸਭ ਤੋਂ ਉੱਚਾ। ਹੁਣ ਕਿਸੇ ਨੇ ਸਾਖੀ ਸੁਣੀ ਬਾਬਾ ਦੀਪ ਸਿੰਘ ਜੀ ਦੀ ਕਿ ਬਾਬਾ ਦੀਪ ਸਿੰਘ ਜੀ ਨੇ ਆਪਣੀ ਸ਼ਸਤਰ ਵਿਧਿਆ ਦਾ ਗੁਣ ਕਿਸੇ ਗਰੀਬ ਲਈ ਭਲੇ ਲਈ ਵਰਤਿਆ, ਅਤੇ ਤੁਹਾਨੂੰ ਮੈਂ ਜਿੰਨੇ ਬੈਠੇ ਹੋ ਜੇ ਤੁਹਾਡੇ 'ਚੋਂ ਇੱਕ ਰੁਪਈਆ ਵੀ ਰੋਜ਼ ਕਮਾਉਣ ਵਾਲਾ ਨਾ, ਗੁਣ ਉਹਦੇ 'ਚ ਵੀ ਹੈਗੇ ਜੇ, ਆਖੋ ਸਤਨਾਮ। ਗੁਣ ਹਰ ਬੰਦੇ 'ਚ ਨੇ, ਸਾਰੇ ਪਾਓ ਝਾਤੀ, ਅਸੀਂ ਵੀ ਕਦੀ ਆਪਣਾ ਗੁਣ ਗੁਰੂ ਦੇ ਅਰਪਣ ਕੀਤਾ ਕਿ ਨਹੀਂ, ਆਖੋ ਸਤਨਾਮ। ਜੇ ਨਹੀਂ ਕੀਤਾ ਤਾਂ ਕੋਈ ਇਤਿਹਾਸ ਕਿਸੇ ਤਰ੍ਹਾਂ ਦਾ ਸੁਣਦੇ ਹੋ ਫਿਰ ਉਹ ਬਲਿਹਾਰ ਨਹੀਂ ਗਏ ਤੀਜੀ ਤਰ੍ਹਾਂ ਦੇ। ਬਾਬਾ ਜੀ ਕੋਈ ਸ਼ਸਤਰ ਵਿਧਿਆ ਆਪਣਾ ਗੁਣ ਭਲੇ ਲਈ ਪ੍ਰਗਟ ਕੀਤਾ। ਮੈਨੂੰ ਬਚਨ ਯਾਦ ਆ ਗਿਆ, ਅੰਮ੍ਰਿਤਸਰ ਜਦੋਂ ਰਾਮਸਰ ਗੁਰਦੁਆਰੇ ਦੀ ਸੇਵਾ ਚੱਲ ਰਹੀ ਸੀ ਨਾ ਜੀ, ਗੁਰਦੁਆਰਾ ਰਾਮਸਰ ਸਾਹਿਬ, ਸੰਤ ਬਾਬਾ ਖੜਕ ਸਿੰਘ ਜੀ ਹੁਣ ਚੋਲਾ ਬਦਲ ਚੁੱਕੇ ਨੇ, ਮੈਨੂੰ ਕਹਿਣ ਲੱਗੇ 15 ਦਿਨ ਸਾਰੇ ਸਿੰਘ ਲੈ ਕੇ ਆਉਣਾ। ਛੋਟੇ ਹੁੰਦੇ ਸੀ ਉਦੋਂ 20-21 ਸਾਲ ਦੀ ਉਮਰ ਹੁੰਦੀ ਸੀ। ਮੈਂ ਕਿਹਾ ਜੀ 7 ਬਚਨ, 15 ਦਿਨ ਅਸੀਂ ਜਾਂਦੇ ਰਹੇ। ਉਹੀ ਗੱਲ ਵੀ ਗੁਰਦੁਆਰਾ ਪਿਛਲੀ ਇਮਾਰਤ ਇਹ ਨਹੀਂ ਕਹਿਣਾ ਢਾਈ ਜਾ ਰਹੀ ਸੀ, ਵਾਧੇ ਪੈ ਰਹੀ ਸੀ। ਕਹਿਣ ਲੱਗੇ ਸਮਾਨ ਬੜਾ ਕੀਮਤੀ ਵਿੱਚੋਂ ਨਿਕਲਣਾ ਹੁੰਦਾ ਅਤੇ ਤੁਸੀਂ ਆਪ ਨਾਲ ਲੈ ਕੇ 15-20 ਮੁੰਡੇ ਇੱਕ ਇੱਕ ਚੀਜ਼ ਧਿਆਨ ਨਾਲ ਲਾਉਣੀ ਹੈ ਕਿ ਗੁਰੂ ਘਰ ਦੀ ਇੱਕ ਇੱਟ ਵੀ ਵੇਸਟ ਨਾ ਜਾਵੇ। ਆਖੋ ਸਤਨਾਮ। ਗੁਰਸਿੱਖਾਂ ਕੇ ਹਾਰ ਤੋੜ ਦੇ ਹਮ ਪਾਪੀ ਵੀ ਗਤ ਪਾਏ। ਗੁਰਸਿੱਖਾਂ ਹਾਰ ਸਿੱਖਾਂ ਕੀ ਹਾਰ ਧੂੜ ਦੇ ਹਮ ਪਾਪੀ ਵੀ ਪਾਏ। ਮੰਗੋ ਗੁਰਸਿੱਖਾਂ ਕੀ ਹਾਰ ਧੂੜ ਦੇ ਹਮ ਪਾਪੀ ਵੀ ਗਤ ਮਸਤਕ ਹਾਰ ਪ੍ਰਭ ਲਿਖਿਆ ਤੁਰ ਮਸਤਕ ਹਰਿ ਪ੍ਰਭ ਲਿਖਿਆ ਤੁਰ ਮਸਤਕ ਹਾਰ ਪ੍ਰਭ ਲਿਖਿਆ ਤੁਰ ਮਸਤਕ ਹਰਿ ਪ੍ਰਭ ਲਿਖਿਆ ਗੁਰੂ ਨਾਨਕ ਮਿਲੇ ਸਿੱਖਾਂ ਕੀ ਹਾਰ ਤੋੜ ਦੇ ਹਮ ਪਾਪੀ ਵੀ ਗਤ ਪਾਏ। ਗੁਰ ਸਿੱਖਾਂ ਕੀ ਹਾਰ ਤੋੜ ਦੇ ਹਮ ਪਾਪੀ ਵੀ ਸਤਿਗੁਰ ਪੁਰਖ ਹਾਰ ਧਿਆਏਂਦਾ ਸਤ ਸੰਗਤ ਸਤੀ ਗੁਰ ਪਾਏ। ਸਤ ਸੰਗਤ ਸਤੀ ਗੁਰ ਸੇਵ ਦੇ ਹਰ ਮੇਲੇ ਗੋਰ ਮੇਲਾਏ। ਇਹ ਪੌਜਲ ਜਗਤ ਸੰਸਾਰ ਹੈ ਗੁਰ ਬੋਹਿਤ ਨਾਮ ਤਰਾਏ। ਗੁਰ ਬੋਹਿਤ ਨਾਮ ਸਿੱਖੀ ਪਾਣਾ ਮੰਨਿਆ ਗੁਰਸਿੱਖੀ ਪਾਣਾ ਮੰਨਿਆ ਗੁਰਪੂਰਾ ਪਾਰ ਲੰਘਾਏ। ਗੁਰਸਿੱਖਾਂ ਕੀ ਹਾਰ ਧੂੜ ਲੈ ਹਮ ਪਾਪੀ ਵੀ ਗੁਰਸਿੱਖਾਂ ਕੀ ਹਾਰ ਤੋੜ ਦੇ ਤੋੜ ਦੇ ਹਮ ਪਾਪੀ ਵੀ ਗਤ ਪਾਏ।
जम कंकर मार बिदारियन हर दर के ले छड़ाए गुरसिखानो साबास है हर तुठा मेल मिलाए हर तुठा मेल मिलाए हर तुठा मेल मिलाए सारे मंगो गुर सिखा की हर तोड़ दे हम पापी दीवी गत पाए गुर सिखा की हर तोड़ दे हम पापी दीवी गत पाए तोड़ दे दयाल होवे मेरा स्वामी जिसनु दयाल होवे मेरा स्वामी तिस गुर सिख गुर उपदेश सुनावे जन नानक धूड़ मंगे तिस गुर सिख की जपे अवरै नाम जपावै जो आप जपे अवरै नाम जपावै मंगो गुर सिखा की हर तोड़ दे हम पापी विगत पाए गुर सिखा की हर पापी भी गत पाए हम तिनके चरण पखाल दे हम तिनके चरण पखाल दे तोड़ खोल खोल पीजे खाल दे तोड़ कोल कोल पीजे तोड़ कोल कोल पीजे जो हर नाम ते आए ते तिन दर्शन दीजे जो हर नाम ते आए ते तिन दर्शन दीजे हम तिन के चरण पखाल दे
ਨਾਨਕ ਸਾਹਿਬ ਕੀ ਕਹਿੰਦੇ ਜੀ ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਘਾਲ ਜਿੰਨੀ ਨਾਮ ਤੇ ਆਇਆ ਜਿਨ੍ਹਾਂ ਦੀ ਯਾਦ ਚ ਬੈਠੇ ਹੋ ਗਏ ਮਸ਼ਕਤ ਘਾਲ ਗਏ ਮਸ਼ਕਤ ਘਾਲ ਨਾਨਕ ਤੇ ਮੁਖ ਉਜਲੇ
ਅਸੀਂ ਕਿਤੇ ਕੇਤੀ ਛੁੱਟੀ ਨਾਲ ਕੇਤੀ ਛੁੱਟੀ ਨਾਲ ਗੁਰਸਿੱਖਾਂ ਕੀ ਹਾਰੀ ਉੜਦੇ
ਸਤਨਾਮ ਸ਼੍ਰੀ
ਵਾਹਿਗੁਰੂ ਜੀ।
ਮਹਾਂਪੁਰਸ਼ਾਂ ਦੀ ਯਾਦ ਵਿੱਚ ਬੈਠੇ ਹੋ। ਸ਼ਬਦ ਦਾਸ ਨੇ ਆਪ ਜੀ ਨਾਲ ਸਾਂਝਾ ਕੀਤਾ ਹੈ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗੱਤ ਪਾਏ। ਗੁਰਸਿੱਖੀ ਬਹੁਤ ਬਰੀਕ ਹੈ ਸਾਧ ਸੰਗਤ। ਜਦ ਤੱਕ ਗੁਰਸਿੱਖੀ ਦੀ ਬਰੀਕੀ ਦਾ ਪਤਾ ਨਾ ਲੱਗੇ ਬੰਦਾ ਮੰਜ਼ਿਲ ਤੋਂ ਭਟਕਿਆ ਰਹਿੰਦਾ। ਆਖੋ ਸਤਨਾਮ। ਇਸੇ ਕਰਕੇ ਸੰਗਤ ਦੇ ਕਿਲੇ 'ਚ ਆਇਆ ਜਾਂਦਾ ਹੈ, ਭਟਕੇ ਹੋਏ ਰਸਤੇ ਨੂੰ ਸਿੱਧਾ ਕਰਨ ਲਈ। ਆਪਣੇ ਚੋਂ ਬਹੁਤ ਸਾਰੀ ਸੰਗਤ ਜਦੋਂ ਇਹ ਪੰਕਤੀ ਪੜ੍ਹਦੀ ਹੈ ਗੁਰਸਿੱਖਾਂ ਕੀ ਹਰ ਧੂੜ ਦੇ, ਉਦੋਂ ਦਿਮਾਗ 'ਚ ਇਸ ਤਰ੍ਹਾਂ ਦਾ ਸੀਨ ਆਉਂਦਾ ਹੈ ਵੀ ਕਿਸੇ ਮਹਾਂਪੁਰਸ਼ ਕਿਸੇ ਗੁਰਸਿੱਖ ਦੇ ਜਿੱਥੇ ਪੈਰ ਹੈਗੇ ਉਹ ਪੈਰ ਚੁੱਕੇ, ਉਹ ਜਿਹੜੀ ਧੂੜੀ ਹੈ ਉਹ ਮਿਲੇ। ਆਖੋ ਸਤਨਾਮ। ਕਈ ਕੇਵਲ ਇਸ ਧੂੜੀ ਨੂੰ ਧੂੜੀ ਸਮਝਦੇ ਨੇ। ਹੈ ਇਹ ਧੂੜੀ ਵੀ ਧੂੜੀ ਹੈ, ਕਿਉਂਕਿ ਬਾਬਾ ਆਨੰਦ ਸਿੰਘ ਜੀ ਬਚਨ ਕਰਦੇ ਸੀ, ਕੋਈ ਨਾਮੀ ਪੁਰਸ਼ ਹੋਵੇ ਉਹਦੀ ਪੰਜ ਜਗ੍ਹਾ 'ਚ ਅੰਮ੍ਰਿਤ ਦਾ ਵਾਸਾ ਹੋ ਜਾਂਦਾ ਹੈ। ਉਹਦੇ ਨੇਤਰਾਂ 'ਚ ਅੰਮ੍ਰਿਤ, ਰਸਨਾਂ 'ਚ ਅੰਮ੍ਰਿਤ, ਹਿਰਦੇ 'ਚ ਅੰਮ੍ਰਿਤ, ਹੱਥਾਂ 'ਚ ਅੰਮ੍ਰਿਤ ਅਤੇ ਪੈਰਾਂ 'ਚ ਅੰਮ੍ਰਿਤ ਦਾ ਵਾਸਾ ਹੋ ਜਾਂਦਾ। ਜਿਨ੍ਹਾਂ ਨੂੰ ਸ਼ੌਂਕ ਹੋਏਗਾ ਇੱਧਰ ਉਡਾਰੀ ਮਾਰਨ ਦਾ, ਉਹ ਜਾਣਦੇ ਨੇ। ਆਖੋ ਸਤਨਾਮ। ਉਹ ਪੰਜ ਜਗ੍ਹਾ 'ਤੇ ਅੰਮ੍ਰਿਤ ਦਾ ਵਾਸਾ ਹੋ ਜਾਂਦਾ ਹੈ, ਜਿਹਦੇ ਕਰਕੇ ਤੁਸੀਂ ਆਮ ਵੇਖੋ ਕੋਈ ਮਹਾਂਪੁਰਸ਼ ਸਾਡੇ ਕੋਲ ਆਉਣ, ਅਸੀਂ ਬੱਚਾ ਅੱਗੇ ਕਰਦੇ ਰਹੇ ਹਾਂ ਜੀ ਇਹਦੇ ਸਿਰ 'ਤੇ ਹੱਥ ਰੱਖੋ। ਓਏ ਤੂੰ ਵੀ ਤਾਂ ਹੱਥ ਰੱਖ ਸਕਦਾ ਹੈ ਆਪ, ਕਿਉਂ ਕਹਿੰਦੇ ਸਤਪੁਰਸ਼ਾਂ ਨੂੰ ਹੱਥ ਰੱਖੋ, ਉਹਨੂੰ ਸੋਝੀ ਹੈ, ਇਹਨਾਂ ਹੱਥਾਂ 'ਚ ਅੰਮ੍ਰਿਤ ਹੈ, ਕੁਝ ਕਿਰਪਾ ਮਿਲ ਜੇ। ਆਖੋ ਸਤਨਾਮ ਜੀ। ਸਾਡੇ ਘਰ ਚਰਨ ਪਾਓ, ਕਿਉਂ ਕਹਿੰਦੇ ਆ ਮਹਾਂਪੁਰਸ਼ਾਂ ਨੂੰ ਚਰਨ ਪਾਓ, ਤੇਰੇ ਆਪਣੇ ਚਰਨ ਬੜੇ ਨੇ। ਆਖੋ ਸਤਨਾਮ। ਇਹ ਜਿਹਨੂੰ ਸੋਝੀ ਉਹਨੂੰ ਪਤਾ ਵੀ ਸਤਪੁਰਸ਼ਾਂ ਦਾ ਇੱਕ ਇੱਕ ਰੋਮ ਨਾਮ 'ਚ ਜਾ ਰਿਹਾ, ਇਹਨਾਂ ਦੇ ਪੈਰਾਂ 'ਚ ਅੰਮ੍ਰਿਤ ਹੈ, ਆਖੋ ਸਤਨਾਮ। ਤੋ ਦਾਸ ਬੇਨਤੀ ਕਰੇ, ਇਹ ਵੀ ਧੂੜੀ ਧੂੜੀ ਹੈ, ਲੇਕਿਨ ਜਿਹੜਾ ਮਹਾਂਪੁਰਸ਼ ਸਰੀਰ ਕਰਕੇ ਚੋਲਾ ਬਦਲ ਗਿਆ ਹੈ, ਉਹਦੀ ਇਹ ਧੂੜੀ ਕਿੱਥੋਂ ਲਓਗੇ? ਆਖੋ ਸਤਨਾਮ। ਦੱਸੋ, ਜੇ ਕੋਈ ਮਹਾਂਪੁਰਸ਼ ਸਰੀਰ ਕਰਕੇ ਉਸ ਤਰ੍ਹਾਂ ਤੇ ਬ੍ਰਹਮ ਗਿਆਨੀ ਸਦ ਜੀਵੇ, ਨਹੀਂ ਮਰਤਾ, ਲੇਕਿਨ ਪਰਮੇਸ਼ਰ ਦੇ ਹੁਕਮ ਵਿੱਚ ਉਸ ਕਿਰਿਆ ਵਿੱਚ ਸਰੀਰ ਰੂਪੀ ਚੋਲਾ ਜਦੋਂ ਛੱਡਦਾ ਹੈ, ਹੁਣ ਉਹ ਧੂੜੀ ਕਿਵੇਂ ਲਵਾਂਗੇ? ਇਸ ਲਈ ਗੁਰਸਿੱਖੀ ਬਹੁਤ ਬਰੀਕ ਏ, ਜਿੰਨੀ ਡੂੰਘੀ ਚੁੱਭੀ ਮਾਰੋਗੇ ਗੁਰਬਾਣੀ 'ਚ, ਉਨੇ ਡੂੰਘੇ ਅਰਥ ਨਿਕਲਣਗੇ। ਆਖੋ ਸਤਨਾਮ। ਸਿੱਖਾਂ ਨੇ ਕਲਗੀਧਰ ਬਾਬਾ ਜੀ ਨੂੰ ਕਹਿਤਾ, ਸਤਿਗੁਰੂ ਜੀ ਗੁਰਬਾਣੀ ਦੇ ਅਰਥ ਕਰ ਦਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਜੇ ਮੈਂ ਅਰਥ ਕਰਤੇ ਤਾਂ ਲੀਕ ਖਿੱਚੀ ਜਾਏਗੀ, ਇਹ ਅਰਥ ਨੇ। ਜੇ ਮੈਂ ਅਰਥ ਕਰਤੇ ਤਾਂ ਲੀਕ ਖਿੱਚੀ ਜਾਏਗੀ, ਇਹ ਅਰਥ ਨੇ। ਗੁਰਬਾਣੀ ਇਹੋ ਜਿਹਾ ਸੌਦਾ, ਇਹਦੇ ਅਰਥ ਐਂਡ ਤੱਕ ਨਹੀਂ ਕੀਤੇ ਜਾ ਸਕਦੇ। ਜਿਹੜਾ ਜਿੰਨੀ ਡੂੰਘੀ ਚੁੱਭੀ ਮਾਰੇ, ਉਹਨੇ ਡੂੰਘੇ ਅਰਥ ਕੱਢ ਲਿਆਉਂਦਾ ਇਹਦੇ। ਆਖੋ ਸਤਨਾਮ। ਹੁਣ ਪੰਕਤੀ ਹੈਗੀ ਏ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ, ਹੈ ਜੀ। ਹੁਣ ਇਸ ਪੰਕਤੀ ਦਾ ਗੁਰੂ ਰਾਮਦਾਸ ਦੇ ਜਲ ਦੇ ਸਰੋਵਰ ਵੱਲ ਵੀ ਅਰਥ ਜਾਂਦਾ, ਉਸ ਜਲ ਦੇ ਸਰੋਵਰ ਵੱਲ ਵੀ ਅਰਥ ਨਿਕਲਦਾ ਕਿ ਉਸ ਸਰੋਵਰ 'ਚ ਜਿਹਨੇ ਸ਼ਰਧਾ ਨਾਲ ਇਸ਼ਨਾਨ ਕੀਤਾ, ਜਿਵੇਂ ਬਾਬਾ ਸ਼੍ਰੀ ਚੰਦ ਜੀ ਨੇ ਵੀ ਕਿਹਾ, ਤੁਮਰੀ ਮਹਿਮਾ ਅਧਿਕ ਹੈ, ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ, ਬਾਬਾ ਸ਼੍ਰੀ ਚੰਦ ਜੀ ਦਾ ਮੂੰਹ ਦਾ ਬਚਨ ਲਿਖਿਆ, ਤੁਮਰੀ ਮਹਿਮਾ ਅਧਿਕ ਹੈ। ਗੁਰੂ ਰਾਮਦਾਸ ਜੀ ਨੂੰ ਕਹਿੰਦੇ ਬਾਬਾ ਸ਼੍ਰੀ ਚੰਦ ਜੀ, ਤੁਮਰੀ ਮਹਿਮਾ ਅਧਿਕ ਹੈ, ਕਈਏ ਕਾਹੇ ਬਣਾਏ, ਤੁਮਰੇ ਸਰ ਮੇ ਜੋ ਮਜੇ, ਸਰ ਸਰੋਵਰ ਨੂੰ ਕਿਹਾ ਹੈ, ਤੁਮਰੇ ਸਰ ਮੇ ਜੋ ਮਜੇ, ਪਾਪੀ ਵੀ ਗਤ ਪਾਹੇ। ਆਖੋ ਸਤਨਾਮ। ਸਰੋਵਰ ਵੱਲ ਇਸ਼ਾਰਾ। ਹੁਣ ਇਹ ਪੰਕਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਬਦ ਉਚਾਰਿਆ, ਜੇ ਸੁਣੀਏ, ਰਾਮਦਾਸ ਸਰੋਵਰ ਨਹਾਤੇ, ਉਸ ਪਾਣੀ ਦੇ ਸਰੋਵਰ ਵੱਲ ਵੀ ਇਸ਼ਾਰਾ ਕਿ ਗੁਰੂ ਰਾਮਦਾਸ ਤੇਰੇ ਜਲ ਦੇ ਸਰੋਵਰ ਵਿੱਚ ਹੀ ਉਹ ਕਿਰਪਾ ਵਸ ਰਹੀ ਏ, ਜਿਹੜਾ ਸ਼ਰਧਾ ਨਾਲ ਇਸ਼ਨਾਨ ਕਰੇ ਸਭ ਉਤਰੇ। ਹੁਣ ਕੋਈ ਦਿੱਲੀ ਬੈਠਾ, ਬੰਬਈ, ਕਲਕੱਤੇ, ਅਮਰੀਕਾ, ਫਰਾਂਸ, ਰੂਸ, ਲੰਡਨ, ਇੰਗਲੈਂਡ ਬੈਠਾ, ਕਿਵੇਂ ਜਲ ਦੇ ਸਰੋਵਰ ਵਿੱਚ ਮਹੀਨੇ ਦੋ ਬਾਅਦ ਵੀ ਇਸ਼ਨਾਨ ਕਰ ਲੂ? ਆਖੋ ਸਤਨਾਮ। ਇਸੇ ਪੰਕਤੀ ਦੇ ਭਾਈ ਮਨੀ ਸਿੰਘ ਜੀ ਦੀ ਟਕਸਾਲ, ਇਹਦੇ ਦੂਜੇ ਅਰਥ ਕਰਦੀ ਏ, ਰਾਮਦਾਸ ਸਰੋਵਰ ਨਹਾਤੇ। ਵੇਖੋ ਪੰਕਤੀ ਉਹ ਹੀ ਹੈ, ਜਿਹੜਾ ਜਿੰਨੀ ਡੂੰਘੀ ਚੁੱਭੀ ਮਾਰੇਗਾ ਅਰਥ ਡੂੰਘੇ ਕੱਢੀ ਲਿਆਓ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ, ਇਹ ਦੂਜੇ ਅਰਥ ਕੀ ਕਰਦੇ? ਕਹਿੰਦੇ ਭਾਵੇਂ ਕੋਈ ਇੰਗਲੈਂਡ ਬੈਠਾ, ਕਲਕੱਤੇ, ਦਿੱਲੀ ਬੈਠਾ, ਜਿਹਨੇ ਆਪਣੀ ਆਤਮਾ ਨੂੰ ਗੁਰੂ ਰਾਮਦਾਸ ਦੇ ਸਿਫਤਾਂ ਰੂਪੀ ਸਰੋਵਰ 'ਚ ਇਸ਼ਨਾਨ ਕਰਾ ਲਿਆ, ਸਭ ਉਤਰੇ। ਸਿਫਤਾਂ ਰੂਪੀ ਸਰੋਵਰ ਵੱਲ ਵੀ ਇਸ਼ਾਰਾ, ਪਾਣੀ ਦੇ ਸਰੋਵਰ ਵੱਲ ਵੀ ਇਸ਼ਾਰਾ। ਆਖੋ ਸਤਨਾਮ। ਪੰਕਤੀ ਉਹੀ ਹੈ, ਹੋਰ ਡੂੰਘੀ ਚੁੱਭੀ ਮਾਰੀ, ਇਹਦਾ ਤੀਜਾ ਅਰਥ ਕਰਦੇ ਨੇ ਭਾਈ ਮਨੀ ਸਿੰਘ ਜੀ ਦੀ ਟਕਸਾਲ, ਰਾਮਦਾਸ ਸਰੋਵਰ ਨਹਾਤੇ। ਪੰਕਤੀ ਉਹੀ ਹੈ, ਸਭ ਉਤਰੇ ਕਾ ਪਾਪ ਕਮਾਤੇ, ਇਹਦੇ ਤੀਜੇ ਅਰਥ ਕਰਦੇ ਨੇ ਰਾਮਦਾਸ, ਉਸ ਰਾਮ ਦੇ ਦਾਸ। ਆਖੋ ਸਤਨਾਮ। ਤੀਜੇ ਅਰਥ, ਉਸ ਰਾਮ ਦੇ ਦਾਸ, ਸੰਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਰਗੇ, ਸੰਤ ਅਤਰ ਸਿੰਘ ਮਸਤੂਆਣਾ ਵਰਗੇ, ਬਾਬੇ ਆਨੰਦ ਸਿੰਘ ਵਰਗੇ, ਸੰਤ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲਿਆਂ ਵਰਗੇ, ਉਹ ਜਿਨ੍ਹਾਂ ਨੇ ਕੇਵਲ ਨਾਮ ਦਾ ਵਣਜ ਕੀਤਾ ਤੇ ਨਾਮ ਦਾ ਹੀ ਸੌਦਾ ਕੀਤਾ ਹੈ, ਰਾਮਦਾਸ, ਉਸ ਰਾਮ ਦੇ ਦਾਸ। ਆਖੋ ਸਤਨਾਮ। ਜਿਹੜੇ ਉਹਨਾਂ ਦੇ ਚਰਨਾਂ ਰੂਪੀ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਸਭ ਉਤਰੇ। ਤੀਜਾ ਅਰਥ, ਭਾਈ ਮਨੀ ਸਿੰਘ ਦੀ ਟਕਸਾਲ ਇਸੇ ਪੰਕਤੀ ਦੇ ਚੌਥੇ ਅਰਥ ਕਰਦੀ। ਵੇਖੋ ਪੰਕਤੀ ਇੱਕੋ ਹੀ ਹੈ, ਜਿੰਨੀ ਡੂੰਘੀ ਚੁੱਭੀ ਮਾਰੋਗੇ ਉਨੇ ਡੂੰਘੇ ਅਰਥ ਨਿਕਲਣਗੇ। ਇਹਦੇ ਚੌਥੇ ਅਰਥ ਕਰਦੀਏ, ਰਾਮਦਾਸ ਸਰੋਵਰ ਨਾਤੇ। ਵੇਖੋ ਨੰਨੇ ਨੂੰ ਨਾ, ਤੱਤੇ ਨੂੰ ਤੇ ਹੀ ਹੈ, ਤੇ ਇਹਦਾ ਅਰਥ ਨਿਕਲਦਾ ਨਾਤੇ ਵੀ। ਤੇ ਹੁਣ ਜਰਾ ਖੋਲ ਕੇ ਪੜੋ, ਨਾਤੇ, ਨਾਤਾ, ਗਾਂਡਾ ਗੰਡਣਾ ਕਿਸੇ ਨਾ, ਨਾਤੇ ਕਹਿੰਦੇ ਰਾਮਦਾਸ ਸਰੋਵਰ ਨਾਤੇ, ਜਿਨ੍ਹਾਂ ਨੇ ਗੁਰੂ ਰਾਮਦਾਸ ਦੇ ਚਰਨਾਂ ਰੂਪੀ ਸਰੋਵਰ ਨਾਲ ਨਾਤਾ ਗੰਢ ਲਿਆ। ਆਖੋ ਸਤਨਾਮ। ਨਾਤਾ ਪਾ ਲਿਆ, ਨਾਤਾ ਸੀ ਲਿਆ, ਉਸ ਨਿਰਵੈਰ ਟੈਂਕੀ ਦੇ ਨਾਲ ਕਨੈਕਸ਼ਨ ਜੋੜ ਲਿਆ ਹੱਕ ਸਤਨਾਮ, ਫਿਰ ਉੱਥੋਂ ਜਿਹੜਾ ਫਿਰ ਤੁਰਿਆ ਆਉਂਦਾ ਵੈ ਤੁਹਾਨੂੰ ਵੀ ਨਿਰਵੈਰ ਬਣਾ ਦੂਗਾ ਹੱਕ ਸਤਨਾਮ। ਉੱਥੇ ਟੈਂਕੀ 'ਚ ਸ਼ਾਂਤੀ ਹੈ, ਤੁਹਾਨੂੰ ਵੀ ਸ਼ਾਂਤੀ ਆ ਜੂ ਜਦੋਂ ਨਾਤਾ ਸੀ ਲਿਆ, ਗੰਢ ਲਿਆ। ਇਹ ਚੌਥੇ ਅਰਸ ਕਰਦੀ ਭਾਈ ਮਨੀ ਸਿੰਘ ਦੀ ਟਕਸਾਲ, ਰਾਮਦਾਸ ਸਰੋਵਰ ਨਾਤੇ, ਜਿਨ੍ਹਾਂ ਨੇ ਗੁਰੂ ਰਾਮਦਾਸ ਦੇ ਚਰਨਾਂ ਰੂਪੀ ਸਰੋਵਰ ਨਾਲ ਨਾਤਾ ਗੰਢ ਲਿਆ ਤੇ ਸਭ ਉਤਰੇ। ਸਿਰਫ ਮੈਂ 5 ਮਿੰਟ ਇਸ ਲਈ ਲਾਏ ਨੇ, ਕਲਗੀਧਰ ਬਾਬਾ ਜੀ ਨੇ ਵੀ ਗੁਰਬਾਣੀ ਦੇ ਅਰਥ ਨਹੀਂ ਕੀਤੇ ਕਿ ਫਿਰ ਲੀਕ ਪੈ ਜਾਏਗੀ। ਇਹ ਤੇ ਉਹ ਖਜ਼ਾਨਾ ਜਿਹੜਾ ਜਿੰਨੀ ਡੂੰਘੀ ਚੁੱਭੀ ਮਾਰੇਗਾ ਉਹਨੇ ਡੂੰਘੇ ਇਹਦੇ ਅਰਥ ਕੱਢ ਲਏਗਾ। ਗੱਜ ਕੇ ਆਖੋ ਸਤਨਾਮ। ਇਸ ਲਈ ਸੰਗਤ ਨੂੰ ਬੇਨਤੀ ਹੈ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ, ਜਿੱਥੇ ਇਹ ਇਸ ਧੂੜੀ ਨੂੰ ਕਿਹਾ ਵਾਕਈ, ਜਿੱਥੋਂ ਮਹਾਂਪੁਰਸ਼ ਲੰਘੇ ਚਰਨ ਪੈ ਗਏ ਉਹ ਧੂੜੀ ਨੂੰ ਮਿਲ ਜੇ। ਜੇ ਕੋਈ ਮਹਾਂਪੁਰਸ਼ ਚੋਲਾ ਬਦਲ ਲਿਆ ਹੁਣ ਉਹ ਧੂੜੀ ਕਿਵੇਂ ਲਾਂਗੇ, ਕੋਈ ਮਹਾਂਪੁਰਸ਼ ਵਿਦੇਸ਼ ਚਲੇ ਗਏ ਨੇ ਕਿਵੇਂ ਧੂੜੀ ਲਾਂਗੇ। ਗੱਜ ਕੇ ਆਖੋ ਸਤਨਾਮ। ਸੱਚਾ ਮਹਾਂਪੁਰਸ਼ ਤੇ ਲੱਭਦਾ ਹੀ ਨਹੀਂ, ਅੰਦਰੋਂ ਹੀ ਨਹੀਂ ਨਿਕਲਦਾ। ਗੱਜ ਕੇ ਆਖੋ ਸਤਨਾਮ। ਇਹਦੇ ਦੂਜੇ ਅਰਥ ਕੀ ਨੇ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ, ਗੱਤ ਪਾਏ ਕਿਹੜੀ ਧੂੜ ਦੇ, ਉਹ ਧੂੜ ਸਤਪੁਰਸ਼ ਸਰੀਰ ਕਰਕੇ ਸਾਹਮਣੇ ਨਹੀਂ, ਉਹ ਧੂੜ ਸਤਪੁਰਸ਼ ਦੀ ਕਿਤਾਬ ਪੜ੍ਹ ਕੇ ਵੀ ਲੈ ਸਕਦੇ ਹੋ। ਆਖੋ ਸਤਨਾਮ। ਉਹ ਧੂੜ ਸੰਗਤ ਵਿੱਚ ਕਿਸੇ ਸਤਪੁਰਸ਼ ਦੇ ਬਚਨ ਸੁਣ ਕੇ ਵੀ ਲੈ ਸਕਦੇ ਹੋ, ਕੇਵਲ ਕੰਨਾਂ ਰਾਹੀਂ ਵੀ ਧੂੜ ਲੈ ਸਕਦੇ ਹੋ। ਗੱਜ ਕੇ ਆਖੋ ਸਤਨਾਮ। ਉਹ ਕਿਹੜੀ ਧੂੜ ਹੈ, ਗੁਣਾਂ ਦੀ ਧੂੜੀ, ਗੁਣਾਂ ਦੀ ਧੂੜੀ ਮੰਗਿਆ ਕਰੋ। ਗੁਰਸਿੱਖਾਂ ਕੀ ਹਰ ਧੂੜ ਦੇ, ਕਿਹੜੀ ਧੂੜੀ ਹੈ ਗਰੀਬ ਨਵਾਜ, ਜੇ ਮੈਂ ਕਿਸੇ ਮਹਾਂਪੁਰਸ਼ ਦੀ ਕਿਤਾਬ ਪੜ੍ਹ ਰਿਹਾ ਤੇ ਜੋ ਮਹਾਂਪੁਰਸ਼ ਨੇ ਕਿਸੇ ਦੇ ਪ੍ਰਥਾਏ ਕੋਈ ਗੱਲ ਕਹੀਏ, ਕਿਸੇ ਦੇ ਪ੍ਰਥਾਏ ਕੋਈ ਗੱਲ ਕਹੀਏ, ਉਹਨੂੰ ਮੈਂ ਆਪਣੇ ਤੇ ਢਾਲਾਂ ਕਿ ਇਹ ਗੁਣ ਮੇਰੇ 'ਚ ਹੈ ਕਿ ਨਹੀਂ। ਜਦੋਂ ਉਹ ਗੁਣ ਆਪਣੇ 'ਚ ਲਿਆਓਗੇ, ਅਸਲੀ ਇਸ਼ਨਾਨ ਕੀਤਾ ਤੁਸੀਂ ਮਹਾਂਪੁਰਸ਼ ਦੀ ਧੂੜੀ 'ਚ। ਆਖੋ ਸਤਨਾਮ। ਮਹਾਂਪੁਰਸ਼ ਦੀ ਧੂੜੀ 'ਚ ਅਸਲੀ ਇਸ਼ਨਾਨ ਕੀਤਾ ਜਦੋਂ ਮਹਾਂਪੁਰਸ਼ ਦੇ ਕਿਸੇ ਨੂੰ ਦਿੱਤੇ ਉਪਦੇਸ਼ ਨੂੰ ਤੁਸੀਂ ਕਿਤਾਬ ਰਾਹੀਂ ਪੜ੍ਹ ਕੇ, ਕਥਾ ਰਾਹੀਂ ਸੁਣ ਕੇ ਆਪਣੇ ਅੰਦਰ ਗੁਣ ਨੂੰ ਪ੍ਰਵੇਸ਼ ਕਰ ਲਿਆ, ਇਹ ਅਸਲੀ ਇਸ਼ਨਾਨ ਹੈ। ਆਖੋ ਸਤਨਾਮ। ਜਿਵੇਂ ਸਾਧ ਸੰਗਤ ਕਿਸੇ ਸਤਪੁਰਸ਼ ਦੀ ਕੋਈ ਸਾਖੀ, ਕੋਈ ਵਿਚਾਰ, ਕਿਸੇ ਪ੍ਰਥਾਏ ਸੁਣ ਲਈਏ। ਬਾਬਾ ਜੀ, ਬਾਬਾ ਨੰਦ ਸਿੰਘ ਜੀ ਕੋ ਜਦੋਂ ਇੱਕ ਮਿਸਤਰੀ ਹੋਈ ਆ ਗਿਆ, ਕਹਿੰਦਾ ਜੀ ਨਿਤਨੇਮ 'ਚ ਮਨ ਨਹੀਂ ਜੁੜਦਾ। ਆਖੋ ਸਤਨਾਮ। ਬਾਬਾ ਜੀ ਕਹਿਣ ਲੱਗੇ ਕਿੰਨੀ ਦਿਹਾੜੀ ਲੈਂਦਾ, ਕੰਮ ਕੀ ਮਿਸਤਰੀ ਦਾ, ਕਿੰਨੀ ਦਿਹਾੜੀ ਲੈਣਾ ਸੁਣਿਓ ਜਰਾ। ਇਹ ਹੁਣ ਕੋਈ ਬਚਨ ਤੁਸੀਂ ਕਿਤਾਬ 'ਚ ਪੜ੍ਹ ਰਹੇ ਹੋ, ਸਮਝੋ ਇਹ ਭਾਵਨਾ ਬਣਾਇਓ। ਕਿੰਨੀ ਦਿਹਾੜੀ ਲੈਣਾ ਜੀ? 12 ਆਨੇ। ਅਤੇ ਬਾਬਾ ਜੀ ਨੇ 1 ਮਿੰਟ ਨਹੀਂ ਲਾਇਆ, ਨਾਲ ਹੀ ਕਿਹਾ, ਕਹਿੰਦੇ ਕੰਮ 14 ਆਨੇ ਦਾ ਕਰਿਆ ਕਰ, ਮਾਲਕ ਦਾ ਮਨ ਵੀ ਜੁੜ ਜਾਏਗਾ। ਹੱਕ ਸਤਨਾਮ। ਹੁਣ ਤੁਸੀਂ ਕਿਤਾਬ 'ਚੋਂ ਇਹ ਬਚਨ ਸੁਣਿਆ ਪੜ੍ਹਿਆ ਅਤੇ ਵਰਕਾ ਪਲਟਾ ਤਾ, ਅਜੇ ਇਸ਼ਨਾਨ ਨਹੀਂ ਕੀਤਾ। ਹੱਕ ਸਤਨਾਮ। ਉਸ ਬਚਨ ਨੂੰ ਦੂਜੀ ਵਾਰੀ ਪੜ੍ਹੋ, ਤੀਜੀ ਵਾਰੀ ਪੜ੍ਹੋ, ਚੌਥੀ ਵਾਰੀ ਪੜ੍ਹੋ ਤੇ ਫਿਰ ਅੰਦਰ ਪਾਓ ਝਾਤੀ ਕਿ ਇਸ ਬਚਨ ਵਿੱਚ ਮਹਾਂਪੁਰਸ਼ਾਂ ਨੇ ਉਹਨੂੰ ਕੀ ਇਸ਼ਾਰਾ ਦਿੱਤਾ। ਕਿਰਤ ਸੁੱਚੀ ਕਰ। ਉਹ ਮਿਸਤਰੀਆਂ ਵਿੱਚ ਨਾ ਆ ਜਿਹੜੇ ਘੜੀ ਮੁੜੀ ਵੇਖਦੇ, 5:01 ਤੇ ਨਹੀਂ ਹੋ ਗਿਆ ਕਾਂਡੀ ਸੁੱਟੀਏ। ਆਖੋ ਸਤਨਾਮ। ਉਹਨਾਂ ਵਿੱਚ ਤੇ ਨਹੀਂ ਹੈਗਾ ਤੂੰ ਕਿ ਜਰਾ ਜਾ ਮਾਲਕ ਸਿਰ ਤੇ ਨਹੀਂ ਤੇ ਕੰਮ ਹੌਲੀ ਕਰਨਾ, ਘੇਸ ਮਾਰਨੀ ਹੈ। ਕੀ ਇਸ਼ਾਰਾ ਸੀ? ਜੇ ਕਿਰਤ ਸੁੱਚੀ ਕਰ ਲੈ ਤੇ ਮਨ ਵੀ ਜੁੜ ਜਾਏਗਾ। ਇੰਨੀ ਕੁ 4 ਲਾਈਨਾਂ ਦੀ ਗੱਲ ਕਿਸੇ ਮਹਾਂਪੁਰੀ ਕਿਤਾਬ 'ਚ ਪੜ੍ਹ ਕੇ ਨਾਲ ਹੀ ਪਾਓ ਝਾਤੀ, ਮੇਰੀ ਕਿਰਤ ਕਿਹੋ ਜਿਹੀ ਹੈ। ਹੱਕ ਸਤਨਾਮ। ਮੇਰੀ ਕਿਰਤ ਕਿਹੋ ਜਿਹੀ ਹੈ? ਤੇ ਜਦੋਂ ਸੋਚੋਗੇ ਵੀ ਵਾਕੇ ਮੈਂ ਵੀ ਗੌਰਮੈਂਟ ਦੀ ਟੀਚਰ ਹਾਂ, ਸਰਕਾਰੀ ਤਨਖਾਹ 4300 ਲੈਂਦੀ ਹਾਂ ਅਤੇ ਬੱਚਿਆਂ ਨੂੰ ਸਾਰਾ ਘੰਟਾ ਕੀ ਪੜ੍ਹਾਉਂਦੀ ਹਾਂ, ਇਹੋ ਹੀ ਕਹਿੰਦੀ ਹਾਂ ਬਈ ਅੱਜ ਤੇਰੇ ਪਿਤਾ ਨੇ ਖੇਤਾਂ 'ਚ ਕੀ ਲਾਇਆ, ਸਾਗ ਲਾਇਆ, ਥੋੜ੍ਹਾ ਲੈ ਆਈ, ਫਿਰ ਆਖੋ ਸਤਨਾਮ। ਪਤਾ ਵੀ ਤਨਖਾਹ ਤੇ ਗੌਰਮੈਂਟ ਕੋਲ ਮਿਲ ਜਾਣੀ, ਕਦੀ ਬੱਚਿਆਂ ਨੂੰ ਧੁੱਪ ਸੁਕਾਤੀ, ਕਦੀ ਕੁਝ ਕਰਾਤਾ, ਕਦੀ ਕੁਝ ਕਰਾਤਾ, ਆਪਣੀ ਕਿਰਤ ਨੂੰ ਸ਼ੁੱਧ ਨਹੀਂ ਰੱਖਿਆ। ਇਹੋ ਜਿਹਾ ਸਰੀਰ ਭਾਵੇਂ 500 ਮਨੀ ਵੀ ਕਰ ਲਵੇ, ਸੱਚੇ ਵਿਹਾਰ ਵਾਲੇ ਨਾਲੋਂ ਤਾਂ ਵੀ ਪਿੱਛੇ ਹੈ। ਆਖੋ ਸਤਨਾਮ। ਜਦੋਂ ਅਸੀਂ ਕੋਈ ਮਹਾਂਪੁਰਸ਼ ਦਾ ਭਜਨ ਪੜ ਕੇ ਆਪਣੀ ਕਮੀ ਕੱਢੀ, ਉਹ ਅਸਲੀ ਇਸ਼ਨਾਨ ਕਰਨਾ ਹੈ। ਗੱਜ ਕੇ ਆਖੋ ਸਤਨਾਮ। ਉਹ ਅਸਲੀ ਇਸ਼ਨਾਨ ਕਰਨਾ। ਜੇ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਨੇ, ਵੈਸੇ ਤਾਂ ਗਿਣਤੀ ਕੋਈ ਨਹੀਂ, ਪਰ ਉਹਨਾਂ ਦੇ ਸੰਗੀਆਂ ਤੋਂ ਪਤਾ ਲੱਗਦਾ 15-16 ਲੱਖ ਪ੍ਰਾਣੀਆਂ ਨੂੰ ਜਿਨ੍ਹਾਂ ਨੇ ਗੁਰੂ ਵਾਲੇ ਬਣਾਇਆ, ਮੋਹਰ ਲਵਾਈ ਥਾਂ ਥਾਂ 'ਤੇ, ਗੁਰੂ ਕਲਗੀਧਰ ਦੇ ਖੰਡੇ ਬਾਟੇ ਦਾ ਪ੍ਰਚਾਰ ਕੀਤਾ, ਆਪਣੀ ਬੰਦਗੀ ਦੇ ਪ੍ਰਭਾਵ ਹੇਠਾਂ ਵੀ ਕਈ ਟੁੱਟੀਆਂ ਰੂਹਾਂ ਨੂੰ ਹੜ ਵਾਂਗ ਬੇੜੇ 'ਚ ਚੜ੍ਹਾ ਦਿੱਤਾ। ਆਖੋ ਸਤਨਾਮ। ਅਤੇ ਅਸੀਂ ਬਾਬਾ ਜੀ ਦੇ ਇਤਿਹਾਸ ਪੜ੍ਹੀਏ ਮਹਾਂਪੁਰਸ਼ਾਂ ਦਾ, ਕਿ 16 ਲੱਖ ਪ੍ਰਾਣੀਆਂ ਨੂੰ ਉਹਨਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਗੁਰੂ ਵਾਲਾ ਬਣਾਇਆ ਹੈ ਜੀ, ਆਪ ਨਿਗੁਰੇ ਹੋਈਏ। ਆਖੋ ਸਤਨਾਮ। ਅਸਲੀ ਧੂੜੀ 'ਚ ਅਜੇ ਇਸ਼ਨਾਨ ਨਹੀਂ ਕੀਤਾ। ਆਖੋ ਸਤਨਾਮ, ਨਹੀਂ ਕੀਤਾ। ਇਸ ਕਰਕੇ ਅਸਲੀ ਧੂੜੀ 'ਚ ਇਸ਼ਨਾਨ ਕਰਨਾ ਇਹ ਹੈ ਕਿ ਮਹਾਂਪੁਰਸ਼ ਨੇ ਕਿਸੇ ਨੂੰ ਕੋਈ ਗੁਣ ਦਿੱਤਾ, ਤੂੰ ਕਿਤੇ ਕਿਤਾਬ 'ਚ ਪੜ੍ਹਿਆ ਭਾਵੇਂ ਸੰਗਤ 'ਚ ਪੜ੍ਹਿਆ, ਉਹਨੂੰ ਆਪਣੇ 'ਤੇ ਢਾਲ ਕੋਈ ਗੁਣ। ਗੁਰੂ ਕਲਗੀਧਰ ਪਾਤਸ਼ਾਹ ਜੀ ਤੋਂ ਕੁਝ ਸਮਾਂ ਬਾਅਦ ਇੱਕ ਟਕਸਾਲ ਹੋਈ ਹੈ ਭਾਈ ਅੱਡਣ ਸ਼ਾਹ, ਇਹਨਾਂ ਦੇ 250 ਸੇਵਕ ਹੋਏ ਨੇ, ਔਰ ਇਹਨਾਂ ਦੇ ਵਿੱਚ ਇੱਕ ਵਿਚਿੱਤਰ ਗੱਲ ਸੀ ਕਿ ਨਾਮ ਵੀ ਜਪਣਾ, ਬੰਦਗੀ ਵੀ ਕਰਨੀ ਹੈ, ਸਭ ਕੁਝ ਤਨ ਮਨ ਗੁਰੂ ਦੇ ਲੇਖੇ ਲਾਇਆ, ਅਤੇ ਨਾਲ ਕਿਰਤ ਵੀ ਕਰਦੇ ਸਨ। ਕਿਰਤ ਵੀ ਕਰਨੀ। 250 ਸੇਵਕ ਭਾਈ ਅੱਡਣ ਸ਼ਾਹ, ਅਤੇ ਕਿਰਤ ਕੀ ਕਰਦੇ ਸਨ? ਜਿਹੜੀ ਨਾਰੀਅਲ ਦੀ ਮੁੰਝ ਹੁੰਦੀ ਨਾ ਜੀ, ਮੁੰਝ ਨਾਰੀਅਲ ਦੇ ਉੱਤੇ ਹੁੰਦੀ, ਉਹਨੂੰ ਮੁੰਝ ਕਹਿੰਦੇ। ਉਹ ਮੁੰਝ ਨੂੰ ਕੁੱਟ ਕੇ ਕਿਸੇ ਨੇ ਰੱਸੀ ਬਣਾਉਣੀ, ਕਿਸੇ ਨੇ ਮੁੰਝ ਕੁੱਟਣੀ, ਵੀ 5 ਕਿਲੋ ਮੁੰਝ ਕੁੱਟੀ ਹੈ ਅਤੇ 5 ਪੈਸੇ ਵਿੱਚੋਂ ਡੇਰੇ 'ਚੋਂ ਜਿਹਨੇ ਉਹਦੇ ਕੋਲ 5 ਕਿਲੋ ਮੁੰਝ ਲਈ ਅਤੇ ਰੱਸੀ ਬਣਾਈ ਹੈ, ਉਹਨੇ ਆਪਣੇ ਮੰਨ ਲਓ 5 ਪੈਸੇ ਵੱਟਣ ਦੇ, ਅੱਗੋਂ ਜਿਹਨੇ ਗੁੱਛੀਆਂ ਵੱਟੀਆਂ ਉਹਨੇ 2 ਪੈਸੇ, ਅੱਗੋਂ ਜਿਹਨੇ ਵੇਚਣੀਆਂ ਜਾ ਕੇ ਉਹਨੇ 2 ਪੈਸੇ 4 ਪੈਸੇ, ਬਿਲਕੁਲ ਜਿਹਨੂੰ ਸੱਚੀ ਸੁੱਚੀ ਕਿਰਤ ਕੇਵਲ ਆਹਾਰ ਨੂੰ ਚਲਾਉਣ ਲਈ, ਕਿ ਗੁਰੂ ਘਰ ਕਾ ਧਾਨ ਸਾਡੇ ਅੰਦਰ ਨਾ ਜਾਵੇ, ਕਿਰਤ 'ਚੋਂ ਪ੍ਰਸ਼ਾਦਾ ਛਕਣ ਹੈ। ਆਖੋ ਸਤਨਾਮ। ਇਹ ਉਹਨਾਂ ਨੇ ਇੱਕ ਆਪਣੇ ਬੈਨ ਸੀ ਆਪਣੀ ਟਕਸਾਲ ਦੇ ਪ੍ਰਤੀ ਭਾਈ ਅੱਡਣ ਸ਼ਾਹ ਜੀ ਦਾ। ਮੈਂ ਕੋਈ ਗੱਲ ਸੁਣਾ ਰਿਹਾ ਇਸ ਲਈ ਕਿ ਇਸ ਤਰ੍ਹਾਂ ਸਮਝੋ ਤੁਸੀਂ ਕਿਤਾਬ 'ਚ ਸਾਖੀ ਪੜ੍ਹ ਰਹੇ ਹੋ, ਸੁਣ ਰਹੇ ਹੋ, ਅਤੇ ਥੋੜ੍ਹਾ ਜਿਹਾ ਫਿਰ ਉਹ ਧੂੜੀ 'ਚ ਨਹਾਉਣਾ। ਇੱਕ ਨਵਾਂ ਪ੍ਰੇਮੀ ਆ ਗਿਆ। ਮਹਾਂਪੁਰਸ਼ ਬਹੁਤ ਨਿਰਵੈਰ ਸਨ, ਮਹਾਂਪੁਰਸ਼ ਹੁੰਦੇ ਹੀ ਨਿਰਵੈਰ ਨੇ, ਕਿਉਂ ਨਾਤਾ ਨਿਰਵੈਰ ਨਾਲ ਜੁੜਿਆ। ਆਖੋ ਸਤਨਾਮ। ਬੜਾ ਵੱਡਾ ਹਿਰਦਾ ਹੁੰਦਾ, ਕਿਉਂ ਨਾਤਾ ਵੱਡੇ ਹਿਰਦੇ ਵਾਲੇ ਨਾਲ ਜੁੜਿਆ, ਜਿਹਦੇ ਨਾਲ ਕਨੈਕਸ਼ਨ ਹੈ ਉਹਦੇ ਗੁਣ ਅੰਦਰ ਆ ਜਾਂਦੇ। ਅੱਜ ਅਸੀਂ ਪਿਆਰ ਨਾਲ ਕਹੀਏ ਬਾਬਾ ਦੀਪ ਸਿੰਘ ਤੇਰੀ ਜੈ ਹੋਵੇ, ਬਾਬਾ ਦੀਪ ਸਿੰਘ ਦੀ ਜੈ ਜੈਕਾਰ ਨਹੀਂ, ਜੈ ਜੈਕਾਰ ਰੱਬ ਦੀ ਹੋਈ ਹੈ। ਆਖੋ ਸਤਨਾਮ। ਕਿਉਂ? ਰੱਬ ਨਿਰਵੈਰ ਹੈ, ਬਾਬਾ ਦੀਪ ਸਿੰਘ ਨਿਰਵੈਰ ਹੈ। ਰੱਬ ਮਿੱਠ ਬੋਲਣਾ, ਬਾਬਾ ਦੀਪ ਸਿੰਘ ਮਿੱਠ ਬੋਲਣਾ। ਰੱਬ ਕਿਸੇ ਦਾ ਬੁਰਾ ਨਹੀਂ ਮੰਗਦਾ, ਬਾਬਾ ਦੀਪ ਸਿੰਘ ਕਿਸੇ ਦਾ ਬੁਰਾ ਨਹੀਂ ਮੰਗਦਾ। ਰੱਬ ਜਿਹੜਾ ਹੈ ਸਾਧ ਸੰਗਤ ਇੱਕ ਇੱਕ ਰੋਮ ਰੱਬ ਦਾ ਹਰ ਵੇਲੇ ਦੁਨੀਆਂ ਦੇ ਭਲੇ ਲਈ, ਬਾਬਾ ਦੀਪ ਸਿੰਘ ਦਾ ਇੱਕ ਇੱਕ ਰੋਮ ਹਰ ਵੇਲੇ ਦੁਨੀਆਂ ਦੇ ਭਲੇ ਲਈ। ਇਸ ਲਈ ਜਦੋਂ ਰੱਬ ਵਾਲੇ ਗੁਣ ਕਿਸੇ ਮਹਾਂਪੁਰਸ਼ 'ਚ ਆ ਜਾਣ, ਉਸ ਮਹਾਂਪੁਰਸ਼ ਦੀ ਜੈ ਜੈਕਾਰ ਨਹੀਂ, ਉਹ ਰੱਬ ਦੀ ਹੀ ਜੈ ਜੈਕਾਰ ਹੈ। ਆਖੋ ਸਤਨਾਮ। ਇਹ ਗੁਰਬਾਣੀ ਕਹਿੰਦੀ ਹੈ, ਜੋ ਹਰ ਦਾਸਨ ਕੀ ਉਸਤਤ ਹੈ, ਸੁਣਿਓ, ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ। ਆਖੋ ਸਤਨਾਮ। ਉਹ ਹਰੀ ਦੀ ਵਡਿਆਈ ਹੈ, ਕਿਉਂ? ਗੁਣ ਹਰੀ ਵਾਲੇ ਆ ਗਏ ਅੰਦਰ। ਭਾਈ ਅੱਡਣ ਸ਼ਾਹ ਬੜੀ ਨਿਰਵੈਰ, ਬੜੀ ਨਿਮਰਤਾ ਭਰੀ ਟਕਸਾਲ, ਕੋਈ ਨਵਾਂ ਪ੍ਰੇਮੀ ਆ ਗਿਆ ਉਹਨਾਂ ਦੇ ਡੇਰੇ। ਹਫ਼ਤਾ ਰੋਜ਼ ਉਹਨੇ ਲੰਗਰ ਛਕਣਾ, ਦੋਵੇਂ ਵੇਲੇ ਸਤਸੰਗ 'ਚ ਸ਼ਾਮਿਲ ਹੋਣਾ, ਸਤਸੰਗ ਹੁੰਦਾ ਸੀ ਡੇਰੇ ਰੋਜ਼। 2 ਹਫ਼ਤੇ ਬੀਤ ਗਏ, ਮਹੀਨਾ ਬੀਤ ਗਿਆ, 1.5 ਮਹੀਨਾ ਬੀਤ ਗਿਆ। ਹੁਣ ਭਾਈ ਅੱਡਣ ਸ਼ਾਹ ਨੇ ਉਹਨਾਂ ਨੂੰ ਬੁਲਾਇਆ ਨਵੇਂ ਪ੍ਰੇਮੀ ਨੂੰ, ਕਹਿਣ ਲੱਗੇ, ਭਾਈ ਪ੍ਰੇਮੀ ਆ, 1.5 ਮਹੀਨਾ ਹੋ ਗਿਆ ਤੈਨੂੰ ਆਏ ਨੂੰ, ਤੈਂ ਲੰਗਰ 'ਚੋਂ ਪ੍ਰਸ਼ਾਦਾ ਛਕਦੈ, ਸਤਸੰਗ ਵੀ ਸੁਣਦੈ, ਥੋੜ੍ਹੀ ਬਹੁਤੀ ਭਜਨ ਬੰਦਗੀ ਵੀ ਕਰਦੈ, ਤੇ ਹੁਣ ਅਸੀਂ ਡੇਢ ਮਹੀਨਾ ਤੈਨੂੰ ਕੁਝ ਨਹੀਂ ਕਿਹਾ, ਹੁਣ ਤੈਨੂੰ ਕਹਿ ਰਹੇ ਹਾਂ ਜੇ ਤੂੰ ਇੱਥੇ ਪੱਕਾ ਰਹਿਣਾ ਤੇ ਇੱਥੇ ਕਿਰਤ ਕਰਕੇ ਪ੍ਰਸ਼ਾਦਾ ਛਕਣਾ ਪਏਗਾ। ਆਖੋ ਸਤਨਾਮ। ਉਹ ਕਹਿਣ ਲੱਗਾ ਜੀ ਮੈਂ ਕੀ ਕਿਰਤ ਕਰਾਂ। ਕਹਿਣ ਲੱਗੇ ਜੇ ਕੁਝ ਵੀ ਨਹੀਂ ਆਉਂਦਾ, ਮੁੰਝ ਕੁੱਟਣੀ ਨਹੀਂ ਆਉਂਦੀ, ਰੱਸਾਂ ਵੱਟਣੀਆਂ ਨਹੀਂ ਆਉਂਦੀਆਂ, ਗੁੱਛੀ ਰੱਸੀ ਦੀ ਬਣਾਉਣੀ ਨਹੀਂ ਆਉਂਦੀ, ਤੇ ਫਿਰ ਕੀ ਕਰ, 10-20 ਗੁੱਛੀਆਂ ਰੋਜ਼ ਡੇਰੇ ਤੋਂ ਲੈ ਲਿਆ ਕਰ ਤੇ ਜਾ ਕੇ ਕਿਸੇ ਜਗ੍ਹਾ ਤੇ ਵੇਚ ਆਇਆ ਕਰ। ਇਹ ਮਹਾਂਪੁਰਸ਼ਾਂ ਦੀ ਬਿਰਤੀਆਂ ਹੁੰਦੀਆਂ। ਤੋ ਜਦੋਂ ਮੈਂ 10-15 ਦਿਨ ਜਾਂਦਾ ਰਿਹਾ ਤੇ ਕੁਦਰਤੀ ਰੋਜ਼ ਵੇਖਣਾ ਅੰਮ੍ਰਿਤਸਰ ਦਾ ਇੱਕ ਵੱਡਾ ਇੰਜੀਨੀਅਰ, ਉਹ ਵੀ ਰੋਜ਼ 2 ਘੰਟੇ ਸ਼ਾਮ ਨੂੰ ਉੱਥੇ ਹੋਣਾ। ਤੇ 12-13 ਦਿਨ ਮੈਂ ਇੰਜੀਨੀਅਰ ਨੂੰ ਪੁੱਛ ਲਿਆ, ਮੈਂ ਕਿਹਾ ਭਾਈ ਸਾਹਿਬ ਜੀ ਰੋਜ਼ ਅਸੀਂ ਵੀ ਆਉਂਦੇ ਹਾਂ, ਤੁਸੀਂ ਵੀ ਇੱਥੇ ਹੀ ਹੁੰਦੇ ਹੋ, ਕਦੀ ਨਕਸ਼ੇ ਬਣਾ ਰਹੇ ਹੁੰਦੇ ਹੋ, ਕਦੀ ਲੀਕਾਂ ਪਾ ਰਹੇ ਹੁੰਦੇ ਹੋ। ਉਹ ਗੁਰਦੁਆਰਾ ਬਹੁਤ ਥੱਲੋਂ ਚੁੱਕਿਆ ਹੈ, ਗੁਰੂ ਗ੍ਰੰਥ ਸਾਹਿਬ ਭਵਨ ਬਣਿਆ, ਬਾਬਾ ਖੜਕ ਸਿੰਘ ਜੀ ਮਹਾਂਪੁਰਸ਼ਾਂ ਨੇ ਸ਼ੁਰੂ ਕਰਾਇਆ। ਮੈਂ ਕਿਹਾ ਤੁਸੀਂ ਰੋਜ਼ ਆਉਂਦੇ ਹੋ, ਨਕਸ਼ੇ ਬਣਾ ਰਹੇ ਹੁੰਦੇ ਹੋ, ਤੁਸੀਂ ਤਨਖਾਹ ਲੈਂਦੇ ਹੋ ਬਾਬਾ ਖੜਕ ਸਿੰਘ ਜੀ ਕੋ? ਆਖੋ ਸਤਨਾਮ। ਗੌਰ ਕਰਿਓ, ਮੈਂ ਗੱਲ ਸੁਣਾ ਰਿਹਾ ਜਿਹੜੀ ਕਿਸੇ ਕਾਰਨ ਕਰਕੇ। ਮੈਂ ਕਿਹਾ ਤਨਖਾਹ ਲੈਂਦੇ ਹੋ, ਇੱਥੋਂ ਮਾਇਆ ਮਿਲਦੀ ਆਪ ਜੀ ਨੂੰ ਜਿਹੜਾ ਰੋਜ਼ 2-2.5 ਘੰਟੇ ਆਉਂਦੇ ਹੋ? ਮੈਨੂੰ ਕਹਿੰਦੇ ਭਾਈ ਸਾਹਿਬ ਜੀ ਅਸੀਂ ਕੋਈ ਇੱਥੋਂ ਮਾਇਆ ਨਹੀਂ ਮਿਲਦੀ, ਗੌਰਮੈਂਟ ਦੀ ਨੌਕਰੀ ਕਰਦੇ ਹਾਂ, 12-14 ਹਜ਼ਾਰ ਤਨਖਾਹ ਏ, ਘਰ ਦਾ ਗੁਜ਼ਾਰਾ ਚੰਗਾ ਚੱਲਦਾ, ਜ਼ਿੰਦਗੀ 'ਚ ਇੰਜੀਨੀਅਰ ਦੀ ਪੜ੍ਹਾਈ ਕੀਤੀ ਏ, ਜਦੋਂ ਇੱਥੇ ਆ ਕੇ 2 ਘੰਟੇ ਇੱਕ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬੀੜ ਤਿਆਰ ਕੀਤੀ ਏ, ਇਸ ਸਥਾਨ ਦੇ ਉੱਤੇ ਆ ਕੇ ਕੋਈ 2 ਘੰਟੇ ਨਕਸ਼ੇ ਲੀਕਾਂ ਸਾਰਾ ਕੁਝ ਅਗਲੀ ਤਿਆਰੀ ਕਰਕੇ ਜਾਈਦੀ ਏ, ਅਸੀਂ ਮਾਇਆ ਨਹੀਂ ਲੈਂਦੇ, ਸ਼ੁਕਰਾਨਾ ਨਿਕਲਦਾ, ਹੇ ਨਿਰੰਕਾਰ ਸਾਡਾ ਗੁਣ ਸ਼ੁਕਰ ਏ ਕਿਤੇ ਗੁਰੂ ਲਈ ਕੰਮ ਆ ਰਿਹਾ ਹੈ। ਅਤੇ ਜੇ ਕੋਈ ਤੁਹਾਡੇ 'ਚੋਂ ਬੈਠਾ ਹੋਵੇ ਇੰਜੀਨੀਅਰ ਅਤੇ ਬਸ ਨਕਸ਼ੇ ਬਣਾਵੇ ਮਾਇਆ ਲਈ ਜਾਵੇ, ਨਕਸ਼ੇ ਬਣਾਵੇ ਮਾਇਆ ਲਈ ਜਾਵੇ, ਅਤੇ ਗੁਰੂ ਨੂੰ ਕੀ ਤੇਰੇ ਗੁਣ ਨਾਲ? ਤੂੰ ਤਾਂ ਆਪਣੀ ਰੋਟੀਆਂ ਕਾਰਨ ਪੂਰੇ ਤਾਲ ਆ ਪਛਾੜੇ ਧਰਤੀ ਨਾਲ, ਕੇਵਲ ਰੋਟੀਆਂ ਲਈ ਗੁਣ ਵਰਤਨੇ। ਜੇ ਮਨ ਵਿੱਚ ਇਹ ਹੋਵੇ ਕਿ ਕਿਸੇ ਗੁਰਸਥਾਨ ਦੀ ਸੇਵਾ, ਸ਼ੁਕਰ ਏ ਮੇਰਾ ਗੁਣ ਕੰਮੇ ਆਇਆ। ਹੁਣ ਤੁਹਾਡੇ 'ਚ ਕੋਈ ਡਾਕਟਰ ਬੈਠਾ ਹੋਵੇ, ਬੜਾ ਔਖਾ ਡਾਕਟਰ ਬਣਨਾ, 14-14, 18-18 ਸਾਲ ਦੀ ਮਿਹਨਤ ਲਾਈ ਤੇ ਡਾਕਟਰ ਬਣੇ, ਹੁਣ ਡਾਕਟਰ ਬਣ ਕੇ ਕਲੀਨਿਕ ਖੋਲ੍ਹੀ, ਬੜੀ ਵਧੀਆ ਚੱਲ ਪਈ, 20 ਰੁਪਏ ਲਏ ਦਵਾਈ ਦਿੱਤੀ, ਚੈੱਕ ਕੀਤਾ, 40 ਰੁਪਏ ਲਏ ਦਵਾਈ ਦਿੱਤੀ, 20 ਰੁਪਏ ਲਏ, ਗੁਰੂ ਨੂੰ ਕੀ ਇਹਦੇ ਨਾਲ? ਜਦੋਂ ਤੇਰੇ ਅੰਦਰ ਇਹ ਖਾਨਾ ਉੱਠਦਾ ਕਿ ਹੇ ਗੁਰੂ ਨਾਨਕ ਜੇ ਮੈਨੂੰ ਡਾਕਟਰੀ ਦਾ ਗੁਣ ਦਿੱਤਾ ਹੀ, ਬੜੀ ਦੁਨੀਆ ਗਰੀਬ ਏ, ਮੈਂ ਇਸੇ ਦੁਕਾਨ 'ਤੇ 6 ਦਿਨ ਮਾਇਆ ਲਵਾਂਗਾ, 1 ਦਿਨ ਫਰੀ ਰੱਖਾਂਗਾ, ਜਿਹੜਾ ਮਰਜ਼ੀ ਗਰੀਬ ਆ ਕੇ ਚੈੱਕ ਕਰਾਵੇ। ਆਖੋ ਸਤਨਾਮ। ਜਦੋਂ ਆਪਣਾ ਗੁਣ ਗੁਰੂ ਲਈ ਜਾਂ ਗੁਰੂ ਦੀ ਖਲਕਤ ਲਈ ਅਰਪਣ ਕਰਦੇ ਹੋ ਤੇ ਸਮਝ ਲੈਣਾ ਤੀਜੀ ਤਰ੍ਹਾਂ ਦਾ ਬਲਿਹਾਰ ਜਾਣਾ ਪੱਲੇ ਪੈ ਗਿਆ ਹੈ। ਬਾਬਾ ਦੀਪ ਸਿੰਘ ਦੀ ਸਾਖੀ ਸੁਣੀ, ਆਪਣਾ ਗੁਣ ਗਰੀਬ ਲਈ ਵਰਤਿਆ, ਇਸ ਲਈ ਜਿੰਨੇ। ਮੈਂ ਇੱਕ ਜਟਕਾ ਜੀ ਗੱਲ ਸੁਣਾਵਾਂ, ਅੰਮ੍ਰਿਤਸਰ 'ਚ ਇੱਕ ਮਾਈ 65 ਸਾਲ ਦੀ ਉਮਰ 'ਤੇ ਹੱਥ 'ਚ ਡੋਲ ਫੜਿਆ ਅਤੇ ਉੱਥੇ ਮਾਤਾ ਕੋਲਾਂ ਜੀ ਦੇ ਗੁਰਦੁਆਰੇ ਘੁੰਗੜੀਆਂ ਵਰਤਾਉਂਦੇ ਨੇ ਬੁੱਧਵਾਰ, ਸ਼ਰਧਾ ਆਪਣੀ ਆਪਣੀ। ਮੈਨੂੰ ਕਹਿਣ ਲੱਗੀ ਪ੍ਰਸ਼ਾਦ ਲੈ ਲਓ ਘੁੰਗੜੀਆਂ ਦਾ। ਉਹਨੇ ਡੋਲ 'ਚੋਂ ਮੇਰੇ ਹੱਥ 'ਤੇ ਪ੍ਰਸ਼ਾਦ ਧਰਿਆ, ਉਹ ਚਿੱਟੇ ਛੋਲਿਆਂ ਦੀਆਂ ਘੁੰਗੜੀਆਂ ਸੀ, ਦਾਸ ਨੇ ਰਸਨਾਂ ਨੂੰ ਲਾਈਆਂ ਅਤੇ ਇੰਨੀਆਂ ਸਵਾਦ ਉਹ ਮੈਂ ਮਾਤਾ ਨੂੰ ਕਿਹਾ, ਮੈਂ ਕਿਹਾ ਮਾਤਾ ਕਿੰਨੇ ਬਣਾਈਆਂ? ਕਹਿੰਦੀ ਮੈਂ ਆਪ ਬਣਾਈਆਂ। ਮੈਂ ਕਿਹਾ ਇੱਥੇ ਹਰ ਬੁੱਧਵਾਰ ਲਿਆਉਣੀ? ਕਹਿੰਦੀ ਨਹੀਂ, ਮੈਂ ਤਾਂ ਕਿਤੇ ਸਾਲ ਬਾਅਦ। ਮੈਂ ਕਿਹਾ ਹਰ ਕੋਈ ਐਡੀਆਂ ਸਵਾਦ ਘੁੰਗੜੀਆਂ ਨਹੀਂ ਬਣਾ ਸਕਦਾ, ਗੱਲ ਜਟਕਾ ਹੈ ਪਰ ਵਿੱਚੋਂ ਕੋਈ ਸ਼ਾਇਦ ਮਿਲ ਜੇ। ਆਖੋ ਸਤਨਾਮ। ਮੈਂ ਕਿਹਾ ਮਾਤਾ ਹਰ ਕੋਈ ਇਹੋ ਜਿਹੀਆਂ ਵਧੀਆ ਘੁੰਗੜੀਆਂ ਨਹੀਂ ਬਣਾ ਸਕਦਾ, ਜੇ ਨਿਰੰਕਾਰ ਨੇ ਤੇਰੇ ਹੱਥਾਂ 'ਚ ਚੰਗੀਆਂ ਘੁੰਗੜੀਆਂ ਬਣਾਉਣ ਦਾ ਹੀ ਗੁਣ ਦਿੱਤਾ ਨਾ, ਤੇ ਹਫ਼ਤੇ 'ਚ 1 ਵਾਰੀ ਕਿਲੋ ਗੁਰੂ ਕੀਆਂ ਸੰਗਤਾਂ ਨੂੰ ਹੀ ਵੰਡ ਦਿਆ ਕਰ। ਆਖੋ ਸਤਨਾਮ। ਸਾਡਾ ਗੁਣ ਗੁਰੂ ਲਈ ਲੱਗੇ, ਸਾਡਾ ਗੁਣ ਗੁਰੂ ਕੀ ਸੰਗਤ ਲਈ ਅਰਪਣ ਹੋਵੇ। ਜਦੋਂ ਕੋਈ ਵੀ ਕਿਸੇ ਮਹਾਂਪੁਰਸ਼ ਦੀ ਗੱਲ ਸੁਣ ਕੇ, ਮੈਂ ਬਾਬਾ ਦੀਪ ਸਿੰਘ ਦੀ ਸਾਖੀ ਲੈ ਕੇ ਤੁਹਾਡੇ ਨਾਲ ਚੱਲਿਆ ਕਿ ਜੇ ਤੁਸੀਂ ਇਹ ਸਾਖੀ ਕਿਤਾਬ 'ਚ ਜਾਂ ਉਂਝ ਸੰਗਤ 'ਚ ਸੁਣੀ ਕਿ ਬਾਬਾ ਦੀਪ ਸਿੰਘ ਨੇ ਆਪਣੇ ਸ਼ਸਤਰ ਵਿਦਿਆ ਦਾ ਗੁਣ ਇੱਕ ਕਰਮਚੰਦ ਗਰੀਬ ਹਿੰਦੂ ਦੀ ਰਾਖੀ ਲਈ ਵਰਤਿਆ, ਅਤੇ ਜਦੋਂ ਸੁਣ ਕੇ ਕਿਤਾਬ ਠੱਪੀ ਤਾਂ ਚਲੋ ਉਸ ਤਰ੍ਹਾਂ ਹੀ ਸਭ ਕੁਝ ਚੱਲਣ ਡਿਆ, ਅਸੀਂ ਅਜੇ ਤੀਜੀ ਤਰ੍ਹਾਂ ਦਾ ਬਲਿਹਾਰ ਨਹੀਂ ਗਏ। ਜਦੋਂ ਉਹਨੂੰ ਪੜ੍ਹ ਕੇ ਆਪਣੇ 'ਤੇ ਧਾਰਿਆ ਕਿ ਮੈਂ ਵੀ ਆਪਣਾ ਗੁਣ ਲਿਖੇ ਲਾਇਆ। ਤੁਹਾਡੇ 'ਚ ਕੋਈ ਇੰਜੀਨੀਅਰ ਬੈਠਾ, ਕੋਈ ਡਾਕਟਰ ਬੈਠਾ, ਕੋਈ ਬੈਂਕ ਵਾਲਾ ਬੈਠਾ, ਕੋਈ ਪੜ੍ਹਿਆ ਲਿਖਿਆ ਬੈਠਾ, ਕੋਈ ਕੀਰਤਨੀਆਂ ਬੈਠਾ, ਕੋਈ ਚੰਗੀ ਚੀਜ਼ ਬਣਾਉਣ ਵਾਲਾ ਬੈਠਾ, ਹਰ ਵਿੱਚ ਕੋਈ ਨਾ ਕੋਈ ਗੁਣ ਹੈ। ਇਸ ਲਈ ਸਭ ਨੂੰ ਬੇਨਤੀ ਹੈ ਕਿ ਜਦੋਂ ਕਿਤੇ ਇਹੋ ਜਿਹਾ ਇਸ਼ਕ ਦਾ ਖਾਨਾ ਬਣ ਜੇ, ਮੇਰਾ ਗੁਣ ਕੇਵਲ ਰੋਟੀਆਂ ਤੱਕ ਨਾ ਲਵੇ, ਗੁਰੂ ਲਈ ਵੀ ਕੰਮ ਆਵੇ, ਆਖੋ ਸਤਨਾਮ, ਉਹ ਤੀਜੀ ਤਰ੍ਹਾਂ ਦਾ ਬਲਿਹਾਰ ਜਾਣਾ ਝੋਲੀ 'ਚ ਪੈ ਗਿਆ। ਆਓ ਬੜੇ ਪਿਆਰ ਦੇ ਨਾਲ ਇਹ ਪੰਕਤੀਆਂ ਪੜ੍ਹ ਕੇ ਦਾਸਾਂ ਵੱਲੋਂ ਸਮਾਪਤੀ ਹੈ। ਰਾਤੀ ਦੀਵਾਨ ਨੇ 8 to 10 ਕਾਲਕਾ ਜੀ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਾਲਕਾ ਜੀ, 8 to 10 ਦੀਵਾਨ ਨੇ, ਕੱਲ੍ਹ ਵਾਪਸੀਆਂ ਨੇ ਸਵੇਰੇ। ਸੰਗਤ ਸਾਰੀ ਨੂੰ ਜੋ ਇਹ ਮਹਾਂਪੁਰਸ਼ ਸੰਤ ਅਤਰ ਸਿੰਘ ਦੀ ਮਸਤੂਆਣੇ ਵਾਲਿਆਂ ਦੇ ਬਖਸ਼ੇ ਹੋਏ ਸਾਰੇ ਮਹਾਂਪੁਰਸ਼ ਵੀ, ਡਾਕਟਰ ਸਾਹਿਬ ਜੀ ਵੀ, ਕਲਗੀਧਰ ਟਰੱਸਟ ਦੇ ਸਾਰੇ ਮੈਂਬਰ ਵੀ, ਜਿਨ੍ਹਾਂ ਦੇ ਉਦਮ ਉਪਰਾਲੇ ਨਾਲ ਸਾਨੂੰ ਗਰੀਬਾਂ ਨੂੰ ਆਪ ਜੀ ਦੇ ਦਰਸ਼ਨ ਕਰਨ ਦਾ ਸਮਾਂ ਪ੍ਰਾਪਤ ਹੋਇਆ ਹੈ, ਬਹੁਤ ਬਹੁਤ ਗੁਰੂ ਮਹਾਰਾਜ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ੇ। ਹਰ ਕੀਰਤਨ 'ਚ ਯਤਨ ਹੁੰਦਾ ਹੈ ਕਿ ਜੋ ਤੀਸਰੀ ਅੱਖ ਸਾਡੀ ਖੁੱਲ੍ਹੇ, ਗਿਆਨ ਦੀ ਗੱਲ ਕੋਈ ਝੋਲੀ 'ਚ ਪਵੇ, ਤੋ ਤੁੱਛ ਮੁੱਤੀ ਮੁਤਾਬਕ ਹਾਜ਼ਰੀਆਂ ਲਾਈਆਂ ਪ੍ਰਵਾਨ ਕਰਨੀਆਂ। ਸੰਗਤ ਵੱਲੋਂ ਕੀਰਤਨ ਦੇ ਸਤਿਕਾਰ ਵਜੋਂ ਜਿੰਨੀ ਮਾਇਆ ਭੇਟ ਹੋ ਰਹੀ ਹੈ, ਉਹ ਤੁਹਾਡਾ ਇੱਕ ਇੱਕ ਪੈਸਾ, ਕਈ ਰਾਗੀ ਕਹਿੰਦੇ ਅਸੀਂ ਮਾਇਆ ਨਹੀਂ ਲੈਂਦੇ, ਅਸੀਂ ਕਹਿੰਦੇ ਹਾਂ ਅਸੀਂ ਲੈਂਦੇ ਹਾਂ ਪਰ ਆਪਣੇ 'ਤੇ ਨਹੀਂ ਵਰਤਦੇ। ਆਖੋ ਸਤਨਾਮ, ਮਾਇਆ ਨਾ ਲੈਣੀ ਕਾਹਦੀ ਬਹਾਦਰੀ ਹੈ, ਜੇ ਮਾਇਆ ਨਾ ਲਈ ਤੁਹਾਡੀ ਤੁਹਾਡੀ ਜੇਬ 'ਚ ਰਹੀ ਤਾਂ ਗੁਰੂ ਨੇ ਤਾਂ ਸਾਨੂੰ ਝਿੜਕਾਂ ਦੇਣੀਆਂ। ਆਖੋ ਸਤਨਾਮ, ਕਿ ਤੂੰ ਉਹਨਾਂ ਦਾ ਜਿਹੜਾ ਇੱਕ ਹਿੱਸਾ ਕਢਾ ਕੇ 9 ਹਿੱਸੇ ਘਰ ਦੇ ਅੰਮ੍ਰਿਤ ਨਹੀਂ ਬਣਾਏ। ਇਸ ਲਈ ਸਾਨੂੰ ਮਹਾਂਪੁਰਸ਼ਾਂ ਨੇ ਇਹ ਲਾਈਨ ਦਿੱਤੀ ਹੈ ਕਿ ਕੇਵਲ ਵਿਚੋਲਗੀ ਦਾ ਹੀ ਕੰਮ ਕਰ ਲਈਦਾ, ਤੁਹਾਡਾ ਚੀਜ਼ ਕਿਸੇ ਗਰੀਬ ਨੂੰ ਸਹੀ ਮੈਣੇ ਵਿੱਚ ਟਿਕਾਣੇ ਲਾਉਣ ਦੇ ਜੋ ਸੰਸਥਾਵਾਂ, 30 ਸੰਸਥਾਵਾਂ ਚੱਲ ਰਹੀਆਂ ਨੇ ਲੁਧਿਆਣੇ 'ਚ ਵੀ, ਅੰਮ੍ਰਿਤਸਰ 'ਚ ਵੀ, ਹੋਰ ਸ਼ਹਿਰਾਂ 'ਚ ਵੀ, ਅਤੇ ਹੁਣ ਜਿਹੜੀ 6500 ਗਜ਼ ਜਗ੍ਹਾ ਨਵੀਂ ਪ੍ਰਾਪਤ ਹੋਈ ਹੈ ਤੁਹਾਡੀ ਸੀਸਾਂ ਨਾਲ, ਜਿੱਥੇ ਬਾਹਰੋਂ ਆਈਆਂ ਸੰਗਤਾਂ, ਦਿੱਲੀ ਤੋਂ ਆਈਆਂ ਸੰਗਤਾਂ ਲਈ ਬੜੇ ਵੱਡੇ ਰੂਪ 'ਚ ਸਰਾਂ ਬਣਨੀ ਹੈ। ਫਿਰ ਜਦੋਂ ਮਰਜ਼ੀ ਟੈਲੀਫੋਨ ਕਰ ਦਿਓ, ਇੰਨੇ ਕਮਰੇ ਖਾਲੀ, ਅਤੇ ਦਿੱਲੀ ਦੀਆਂ ਸੰਗਤਾਂ ਭਾਵੇਂ ਫਿਰ ਡਿੱਠੇ ਸਭੇ ਥਾਮ, ਨਹੀਂ ਤੁਧ ਜਿਹਿਆਂ ਵਾਸਤੇ ਜਦੋਂ ਮਰਜ਼ੀ ਦਰਸ਼ਨ ਕਰਨ ਆਉਣ, ਆਖੋ ਸਤਨਾਮ। ਕਿਉਂਕਿ ਗੁਰੂ ਰਾਮਦਾਸ ਦਾ ਪਰਿਵਾਰ ਵੱਡਾ ਹੁੰਦਾ ਜਾ ਰਿਹਾ, ਇਹ 4-5 ਉੱਥੇ ਸਕੀਮਾਂ ਨੇ ਜਿਹੜੀਆਂ, ਹਸਪਤਾਲ ਦੀ ਵੀ, ਗੁਰਬਾਣੀ ਕੰਠ ਸਿਖਲਾਈ ਕੇਂਦਰ, ਗੁਰਬਾਣੀ ਸ਼ੁੱਧ ਸਿਖਲਾਈ ਕੇਂਦਰ, ਕੀਰਤਨ ਸਿਖਲਾਈ ਕੇਂਦਰ, ਆਫਸਾਈਡ ਪ੍ਰੈਸ, ਗੁਰਬਾਣੀ ਦੇ ਪ੍ਰਚਾਰ ਲਈ ਗੁਰੂ ਗ੍ਰੰਥ ਸਾਹਿਬ ਦੇ ਬਿਰਧ ਸਰੂਪਾਂ ਦਾ ਭਵਨ, ਇਹ ਤੁਹਾਡਾ ਇੱਕ ਇੱਕ ਪੈਸਾ ਇਹਨਾਂ ਕਾਰਜਾਂ ਲਈ ਵਰਤਿਆ ਜਾਂਦਾ ਹੈ। ਇੱਕ ਜ਼ਰੂਰੀ ਬੇਨਤੀ ਹੈ, ਜਿਹੜਾ ਫਰੀਦਾਬਾਦ ਦਾਸਾਂ ਦਾ ਪ੍ਰੋਗਰਾਮ ਹੋਇਆ ਸੀ ਉਹਦੀ ਲਾਈਵ ਕੈਸਟ, 2 ਕੈਸਟਾਂ ਦਾ ਸੈੱਟ ਏ, ਸਭ ਤੋਂ ਵੱਡਾ ਸਤਿਗੁਰੂ ਨਾਨਕ, ਆਡੀਓ ਵੀ ਅਤੇ ਵੀਡੀਓ ਵੀ, ਬਾਹਰੋਂ ਆਪ ਜੀ ਸਟਾਲ ਤੋਂ ਕੋਈ ਚਾਹਵੇ ਪ੍ਰਾਪਤ ਕਰ ਸਕਦਾ। ਭਾਈ ਅਮਨਦੀਪ ਸਿੰਘ ਗੁਰਮੁਖ ਪਿਆਰਿਆਂ ਦੀ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਕੈਸਟ ਵੀ ਆਪ ਜੀ ਬਾਹਰੋਂ ਪ੍ਰਾਪਤ ਕਰ ਸਕਦੇ ਹੋ। ਆਓ ਸਾਰੇ ਬੜੇ ਪਿਆਰ ਦੇ ਨਾਲ ਹਾਜ਼ਰੀਆਂ ਲਾਈਏ, ਇੱਕ ਵਾਰੀ ਪੰਕਤੀ ਪੜ੍ਹ ਕੇ ਫਿਰ ਸਮਾਪਤੀ ਹੈ। ਰਾਤੀ ਵੀ ਦਰਸ਼ਨ ਦੇਣੇ, ਪ੍ਰਬੰਧਕਾਂ ਦਾ, ਮਹਾਂਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਗੁਰੂ ਕੀਆਂ ਸੰਗਤਾਂ ਦੇ ਦਰਸ਼ਨ ਕਰਾਏ ਨੇ। ਗੁਰੂ ਮਹਾਰਾਜ ਹਾਜ਼ਰੀਆਂ ਪ੍ਰਵਾਨ ਕਰਨ, ਜੋ ਕੁਝ ਵਿਚਾਰ ਹੋਈ ਹੈ ਸਾਡਾ ਜੀਵਨ ਬਣੇ। ਆਓ ਪਿਆਰ ਨਾਲ ਪੜ੍ਹੀਏ ਫਿਰ ਸਮਾਪਤੀ ਹੈ ਜੀ। ਤੇਰਿਆਂ ਭਗੀਤਾਂ ਕੋ ਬਲਿਹਾਰ, ਤੇਰਿਆਂ ਭਗਤਾਂ ਕੋ ਬਲਿਹਾਰ, ਤੇਰਿਆਂ ਭਗੀਤਾਂ ਕੋ ਬਲਿਹਾਰ, ਪ੍ਰਭ ਤੇਰਾ ਥਾਨ ਸੁਹਾਵਾ ਸਦਾ, ਪ੍ਰਭ ਤੇਰਾ ਰੰਗ ਤੇਰੇ ਅਪਾਰ, ਰੰਗ ਤੇਰੇ ਅਪਾਰ, ਤੇਰਿਆਂ ਭਗੀਤਾਂ ਕੋ ਬਲਿਹਾਰ, ਮੇਰੇ ਰਾਮ, ਮੇਰੇ ਰਾਮ,
ਮੇਰਾ ਗਾਮਾ ਪਾਪਾ ਮਾ ਗਾ ਰੇ ਸਾ ਮੇਰੇ ਰਾਮ ਕਾਲੀ ਚਾਵਰ ਡੋਲਾਵਾਂ ਚਰਨ ਧੋੜ ਮੁਖ ਲਾਏ ਸਾਰੇ ਜਪੋ ਤੇਰਿਆਂ ਭਗਤਾ ਬਲਿਹਾਰਾ ਤੇਰਿਆਂ ਭਗਤਾ ਕੋ ਬਲਿਹਾਰਾ ਤੇਰਿਆਂ ਭਗਤਾ ਕੋ ਬਲਿਹਾਰਾ ਤੇਰਿਆਂ ਭਗਤਾਂ ਤੇਰਿਆਂ ਭਗਤਾਂ ਕਾ ਬਲਿਹਾਰਾ।